ਵਾਹਿਗੁਰੂ ਸਾਹਿਬ ਜੀ ਮੂਕ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਤੁਸ਼ ਪ੍ਰਭ ਬੁੱਧ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਸਤਿਗੁਰ ਪਾਸ ਬੇਨੰਤੀਆਂ ਮਿਲੈ ਨਾਮ ਆਧਾਰਾ ਤੁਠਾ ਸੱਚਾ ਪਾਤ ਸਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ
ਸੰਤਾਂ ਕੀ ਓਟ
ਸੱਚਾ ਸਿਰਜਣ ਹਾਰਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜਿਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਿਹਾਰਾ ਹਮ ਭੀਖ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਦਿਆਲ ਨਾਮ ਦੇਹੁ ਮੰਗਤ ਜਨ ਕਉ ਸਦਾ ਰਹੂ ਰੰਗ ਰਤਾ ਸੋ ਕਹੋ ਟਲ ਗੁਰ ਸੇਵੀਐ
ਅਹਨ ਸਸਜ ਸੁਭਾਇ
ਬਰਸਨ ਪਰਸੈ
ਗੁਰੂ ਕੈ ਜਨਮ ਮਰਨ ਦੁਖ ਜਾਇ
ਹੋਵੈ ਸਿਫਤ ਖਸਮ
ਦੀਨੂਰਸੋਂ ਗੁਰਸੋਂ
ਚਟਿਆ ਦਿੱਠੇ ਸੱਚੇ
ਪਾਤਸ਼ਾਹ ਮਲ ਜਨਮ ਜਨਮ ਦੀ ਗਟਿਆ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਤੀ ਰੁੱਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਧਰਤੀ ਸਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਤ ਪਕਾਈ ਉਥ ਪਾਏ ਨਾਨਕ ਗਿਆ ਜਪ ਜਾਏ ਕਤ ਪਕਾਈ ਉਥ ਨਾਨਕ ਗਿਆ ਜਪ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਸਾਂ ਸਵਰੂਪਾਂ ਦੇ ਆਤਮਿਕ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸ਼ਾਮ ਦੇ ਸਮੇਂ ਸਜੇ ਹੋਏ ਦੀਵਾਨ ਅੰਦਰ ਆਪ ਜੀ ਨੇ ਬੈਠ ਕੇ ਰਹਿਰਾਸ ਸਾਹਿਬ ਜੀ ਦਾ ਪਾਠ ਅਤੇ ਰਾਗੀ ਸਿੰਘਾਂ ਦੀ ਰਸਨਾ ਦੁਆਰਾ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਹੁਣ ਇਸੇ ਤਰ੍ਹਾਂ ਜੋ ਇਸ ਸਥਾਨ ਤੇ ਸ੍ਰੀ ਜਪਜੀ ਸਾਹਿਬ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਸਰਵਣ ਕਰਕੇ ਹੋਰ ਲਾਭ ਪ੍ਰਾਪਤ ਕਰੋ। ਪਿਛਲੀਆਂ 33 ਪੌੜੀਆਂ ਵਿੱਚ ਪਰਮਾਤਮਾ ਅਕਾਲ ਪੁਰਖ ਦੇ ਸਰੂਪ ਦਾ ਵਰਣਨ ਅਤੇ ਉਸ ਦੀ ਪ੍ਰਾਪਤੀ ਦੇ ਅੰਤਰੰਗ ਸਾਧਨ ਨਾਮ ਸਿਮਰਨ, ਗਿਆਨ ਵਿਚਾਰ, ਉਸ ਦੀ ਨਦਰ, ਇਹ ਸਾਰਾ ਕੁਛ ਵਰਣਨ ਹੋਇਆ ਹੈ। ਪਰਮਾਤਮਾ ਦੀ ਰਚੀ ਹੋਈ ਕੁਦਰਤ ਦੀ ਵਿਸ਼ਾਲਤਾ ਅਤੇ ਕੁਦਰਤ ਵਿੱਚੋਂ ਸਿਫਤ ਸਲਾਹੀ ਰੰਗ ਵਿੱਚ ਭਿੱਜ ਕੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਬੇਨਤੀਆਂ ਅਤੇ ਸਿਫਤ ਸਲਾਹ ਦੁਆਰਾ ਉਸ ਨੂੰ ਸਲਾਹਣਾ, ਵਡਿਆਈ ਕਰਨੀ, ਜਿਸ ਦੁਆਰਾ ਉਸਦੀ ਨਦਰ ਹੁੰਦੀ ਹੈ ਅਤੇ ਨਦਰ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਇਹ ਸਾਰਾ ਕੁਛ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ। ਔਰ ਇਸੇ ਪ੍ਰਕਾਰ ਪਿਛਲੀ ਪੌੜੀ ਵਿੱਚ ਇਹ ਬਚਨ ਆਏ ਹਨ ਕਿ ਆਪੂ ਮਨੁੱਖ ਸੁਤੰਤਰ ਨਹੀਂ ਹੈ, ਇਹ ਵਾਹਿਗੁਰੂ ਦੇ ਅਧੀਨ ਹੈ। ਆਪਣੀ ਮਰਜ਼ੀ ਸਵੈ ਇੱਛਾ ਦੇ ਮੁਤਾਬਕ ਜੀਵ ਕੁਝ ਨਹੀਂ ਕਰ ਸਕਦਾ, ਨਾ ਆਪਣੇ ਆਪ ਬੋਲਣ ਵਿੱਚ ਇਸਦਾ ਜ਼ੋਰ ਹੈ, ਨਾ ਚੁੱਪ ਰਹਿਣ ਵਿੱਚ ਜ਼ੋਰ ਚੱਲਦਾ ਹੈ, ਨਾ ਜ਼ੋਰ ਦੁਆਰਾ ਕੁਛ ਮੰਗਿਆ ਜਾ ਸਕਦਾ ਹੈ, ਨਾ ਕੁਝ ਦਾਨ ਦਿੱਤਾ ਜਾ ਸਕਦਾ ਹੈ, ਨਾ ਜਿਉਂਦੇ ਰਹਿਣ ਵਿੱਚ ਇਸਦਾ ਜ਼ੋਰ ਹੈ, ਨਾ ਮਰਨ ਵਿੱਚ ਇਸਦਾ ਜ਼ੋਰ ਹੈ, ਨਾ ਰਾਜ ਭਾਗ ਮਾਲ ਐਸ਼ੋ ਇਸ਼ਰਤ ਜੋ ਮਨ ਵਿੱਚ ਖਲਬਲੀ ਮਚਾਉਣ ਵਾਲੀਆਂ ਚੀਜ਼ਾਂ ਹਨ, ਮਨ ਦੇ ਬਿਰਤੀ ਨੂੰ ਖੰਡਾ ਦੇ ਸਹਿਤ ਕਰਨ ਵਾਲੀਆਂ ਚੀਜ਼ਾਂ ਹਨ, ਉਹ ਵੀ ਜ਼ੋਰ ਨਾਲ ਨਹੀਂ ਪ੍ਰਾਪਤ ਹੁੰਦੀਆਂ। ਅਤੇ ਸੁਰਤੀ ਦੇ ਕਾਰਜ ਗਿਆਨ ਧਿਆਨ ਵਿਚਾਰ ਆਦਿਕ ਵੀ ਜ਼ੋਰ ਦੁਆਰਾ ਨਹੀਂ ਪ੍ਰਾਪਤ ਹੁੰਦੇ, ਨਾ ਉਹ ਜੁਗਤੀ ਜ਼ੋਰ ਨਾਲ ਪ੍ਰਾਪਤ ਹੁੰਦੀ ਹੈ ਜਿਸ ਦੁਆਰਾ ਸੰਸਾਰ ਤੋਂ ਛੁੱਟਿਆ ਜਾ ਸਕੇ। ਜਿਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਜ਼ੋਰ ਹੈ, ਉਹ ਹੀ ਉਸ ਜ਼ੋਰ ਨੂੰ, ਤਾਕਤ ਨੂੰ ਵਰਤ ਵਰਤ ਕੇ ਵੇਖ ਰਿਹਾ ਹੈ। ਇਸ ਕਰਕੇ ਕੋਈ ਮਨੁੱਖ ਉੱਤਮ ਤੇ ਕੋਈ ਨੀਚ ਨਹੀਂ ਹੈ, ਵਾਹਿਗੁਰੂ ਦੀ ਰਜ਼ਾ ਅੰਦਰ ਹੀ ਹੈ ਸਾਰਾ ਕੁਛ। ਸੋ ਇਸ ਪ੍ਰਕਾਰ ਪਿਛਲੀ ਪੌੜੀ ਚ ਸਤਿਗੁਰੂ ਜੀ ਨੇ ਬਚਨ ਬਿਆਨ ਕੀਤੇ ਹਨ। ਹੁਣ ਅਗਲੀ ਪੌੜੀ ਵਿੱਚ ਸਤਿਗੁਰੂ ਜੀ ਬਚਨ ਫਰਮਾ ਰਹੇ ਨੇ ਕਿ ਉੱਪਰ ਅਸਮਾਨ ਹੈ, ਹੇਠਾਂ ਪਤਾਲ ਹੈ, ਤੇ ਇਸ ਪਤਾਲ ਦੇ ਵਿਚਕਾਰ ਜਿਹੜਾ ਸਤਾ ਹੈ, ਵਿਚਲੀ ਸਤਾ ਜਿੱਥੇ ਅਸੀਂ ਵਸ ਰਹੇ ਹਾਂ, ਇੱਥੇ ਇਹ ਕਿੰਨਾ ਕੁਛ ਵਾਹਿਗੁਰੂ ਨੇ ਰਚਿਆ। ਸੁਣੋ,
ਰਾਤੇ ਰੁੱਤੇ ਦਿੱਤੇ ਵਾਰ,
ਪਰਮਾਤਮਾ ਅਕਾਲ ਪੁਰਖ ਨੇ ਸ੍ਰਿਸ਼ਟੀ ਰਚ ਕੇ ਫਿਰ ਸੂਰਜ ਦੇ ਰਾਸਾਂ ਦੇ ਮੁਤਾਬਕ ਅਥਵਾ ਕਿਸੇ ਪਾਸੇ ਸੂਰਜ ਪ੍ਰਗਟ ਹੋ ਰਿਹਾ ਹੈ, ਕਿਸੇ ਪਾਸੇ ਸੂਰਜ ਗੁਪਤ ਹੋ ਰਿਹਾ, ਰਾਤ ਪੈ ਰਹੀ ਹੈ, ਔਰ ਇਸੇ ਤਰ੍ਹਾਂ ਸੂਰਜ ਦੀਆਂ ਰਾਸਾਂ ਮੁਤਾਬਕ 6 ਰੁੱਤਾਂ ਜਿਹੜੀਆਂ ਹੋਂਦ ਚ ਆਈਆਂ ਹਨ, ਜਿਵੇਂ ਬਸੰਤ ਰੁੱਤ ਹੈ, ਇਸੇ ਤਰ੍ਹਾਂ ਗ੍ਰੀਸ਼ਮ ਰੁੱਤ ਹੈ ਗਰਮੀ ਦੀ, ਇਸੇ ਤਰ੍ਹਾਂ ਅੱਗੇ ਸਰਦ ਰੁੱਤ ਹੈ, ਇਸੇ ਪ੍ਰਕਾਰ ਸੀਤਲ ਰੁੱਤ ਹੈ, ਸਿਸਰ ਰੁੱਤ ਹੈ ਆਦਿ। ਇਹ 6 ਰੁੱਤਾਂ ਹਨ 2-2 ਮਹੀਨਿਆਂ ਦੀਆਂ। ਇਸੇ ਪ੍ਰਕਾਰ ਥਿੱਤਾਂ ਬਣ ਗਈਆਂ, 8 ਪਹਿਰ ਦੀ 1 ਥਿੱਤ ਬਣ ਗਈ, ਔਰ ਇਸੇ ਤਰ੍ਹਾਂ ਹਫ਼ਤੇ ਦੇ 7 ਵਾਰ ਬਣ ਗਏ। ਇਹ ਸਾਰਾ ਕੁਛ ਇਸ ਦੁਨੀਆ ਵਿੱਚ ਸਾਡੇ ਸਾਹਮਣੇ ਵਾਪਰ ਰਿਹਾ ਹੈ।
ਪਾਵਣ ਪਾਣੀ ਅਗਨੀ ਪਾਤਾਲ,
ਔਰ ਇਸੇ ਪ੍ਰਕਾਰ ਉਸ ਵਾਹਿਗੁਰੂ ਨੇ ਪਾਵਣ ਹਵਾ ਰਚੀ ਹੋਈ ਹੈ। ਵਿਚਕਾਰ ਜਿਹੜੇ ਥਾਂ ਹੈ ਸੋ ਜਿਸ ਨੂੰ ਮਹੀਲ ਕਿਹਾ ਜਾਂਦਾ, ਧਰਤੀ ਤੇ ਆਕਾਸ਼ ਦੇ ਵਿਚਲਾ ਥਾਂ, ਇੱਥੇ ਹਵਾ ਚੱਲ ਰਹੀ ਹੈ ਜਿਸ ਦੁਆਰਾ ਸਾਡੇ ਸਵਾਸ ਚੱਲਦੇ ਹਨ, ਬੜੀ ਅਮੋਲਕ ਦਾਤ ਵਾਹਿਗੁਰੂ ਨੇ ਰਚੀ ਹੈ ਸਾਡੇ ਵਾਸਤੇ। ਇਸੇ ਤਰ੍ਹਾਂ ਪਾਣੀ ਜਿਹੜਾ ਸਾਡੇ ਜੀਵਨ ਦਾ ਆਧਾਰ ਹੈ, ਆਸਰਾ ਹੈ, ਉਹ ਪਾਣੀ ਰਚਿਆ ਵਾਹਿਗੁਰੂ ਨੇ। ਇਸੇ ਪ੍ਰਕਾਰ ਅਗਨੀ ਤੱਤ ਜਿਹੜਾ ਹੈ, ਉਸ ਦੁਆਰਾ ਹੀ ਸਾਡਾ ਭੋਜਨ ਪੱਕਦਾ ਹੈ। ਔਰ ਕਈ ਪ੍ਰਕਾਰ ਦੀਆਂ ਅੱਗਾਂ ਹਨ, ਜਿਸ ਤਰ੍ਹਾਂ ਇੱਕ ਬੜਵਾ ਅਗਨੀ ਹੈ ਜਿਸ ਦੁਆਰਾ ਸਮੁੰਦਰ ਦਾ ਪਾਣੀ ਸੜ ਰਿਹਾ ਹੈ, ਇਸੇ ਪ੍ਰਕਾਰ ਇੱਕ ਜਠਰ ਅਗਨੀ ਹੈ ਜਿਸ ਦੁਆਰਾ ਸਾਡੇ ਖਾਧੇ ਹੋਏ ਭੋਜਨ ਹਜ਼ਮ ਹੁੰਦੇ ਨੇ। ਇੱਕ ਇਸੇ ਤਰ੍ਹਾਂ ਡੌਂ ਅਗਨੀ ਹੈ ਜਿਸ ਦੁਆਰਾ ਬਾਂਸਾਂ ਦੀ ਰਗੜ ਤੋਂ ਜਿਹੜੀ ਅੱਗ ਪੈਦਾ ਹੋ ਕੇ ਜੰਗਲ ਨੂੰ ਸਾੜਦੀ ਹੈ, ਉਸ ਨੂੰ ਡੌਂ ਅਗਨੀ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਵਿਕਾਰਾਂ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਇਹ ਕਈ ਪ੍ਰਕਾਰ ਦੀ ਅਗਨੀ ਵਾਹਿਗੁਰੂ ਨੇ ਰਚ ਦਿੱਤੀ। ਔਰ ਇਸੇ ਪ੍ਰਕਾਰ ਲੱਖਾਂ ਪਤਾਲ ਹੇਠਾਂ ਰਚ ਦਿੱਤੇ ਹਨ।
ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ,
ਅਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਜਿਹੜੀ ਮਾਤ ਲੋਕ ਦੀ ਇਹ ਧਰਤੀ ਹੈ, ਇਹ ਧਰਮਸਾਲਾ ਸਥਾਪਨ ਕਰਕੇ ਰੱਖੀ ਟਿਕਾਈ ਹੈ। ਇਹ ਧਰਮ ਦੀ ਸਾਲ ਮੈਨੇ ਜਗ੍ਹਾ ਹੈ ਜਿੱਥੇ ਧਰਮ ਨੂੰ ਕਮਾਇਆ ਜਾਂਦਾ ਹੈ। ਧਰਮ ਦਾ ਇਹ ਸਥਾਨ ਹੈ ਜਿੱਥੇ ਕੀਤੇ ਹੋਏ ਕਰਮਾਂ ਦਾ ਫਲ ਜੀਵ ਪ੍ਰਲੋਕ ਵਿੱਚ ਅਥਵਾ ਦੂਜੀਆਂ ਜੂਨਾਂ ਚ ਪੈ ਕੇ ਭੋਗਦਾ ਹੈ। ਇਹ ਧਰਤੀ ਇੱਕ ਧਰਮ ਕਮਾਉਣ ਦਾ ਅਸਥਾਨ ਹੈ, ਅਥਵਾ ਇਉਂ ਵੀ ਸਤਿਪੁਰਸ਼ਾਂ ਨੇ ਕਥਨ ਕੀਤਾ ਹੈ ਕਿ ਸਾਰੇ ਮਾਤ ਲੋਕ ਦੀ ਧਰਤੀ ਵਿੱਚੋਂ ਜਿਹੜਾ ਭਾਰਤ ਵਰਸ਼ ਹੈ ਉਹ ਧਰਮ ਕਮਾਉਣ ਦਾ ਸਥਾਨ ਹੈ। ਵਿਸ਼ੇਸ਼ ਤੌਰ ਤੇ ਭਾਰਤ ਖੰਡ ਜਿਹੜਾ ਧਰਮਸ਼ਾਲਾ ਹੈ ਅਥਵਾ ਸਾਰੀ ਇਹ ਮਾਤ ਲੋਕ ਦੀ ਧਰਤੀ ਧਰਮਸ਼ਾਲਾ ਹੈ। ਜਿਸ ਤਰ੍ਹਾਂ ਧਰਤੀ ਵਿੱਚ ਬੀਜਿਆ ਹੋਇਆ ਬੀਜ, ਉਸ ਤੋਂ ਅਗਾਂਹ ਫਲ ਬੂਟੇ ਪੈਦਾ ਹੁੰਦੇ ਨੇ ਤੇ ਬਹੁਤ ਜ਼ਿਆਦਾ ਲਾਭ ਜੀਵ ਪ੍ਰਾਪਤ ਕਰਦੇ ਨੇ। ਜੋ ਧਰਤੀ 'ਚ ਬੀਜਿਆ ਜਾਂਦਾ ਉਸ ਦਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਇਸ ਮਾਤ ਲੋਕ ਦੀ ਧਰਤੀ ਤੇ ਜਿਹੜੇ ਜੀਵ ਸਰੀਰ ਧਾਰੀ ਹੋ ਕੇ ਆਏ ਨੇ, ਇਸ ਧਰਤੀ ਵਿੱਚ ਜਿਹੜਾ ਬੀਜ ਅਸੀਂ ਬੀਜਦੇ ਹਾਂ ਉਹਦਾ ਫਲ ਸਾਨੂੰ ਅਵਸ਼ ਭੋਗਣਾ ਪੈਂਦਾ ਹੈ। ਸੋ ਇਸ ਪ੍ਰਕਾਰ ਜਿਹੜਾ ਪ੍ਰਲੋਕ ਹੈ, ਸੁਰਗ ਆਦਿਕ ਹੈ, ਉਹ ਮਾਨੋ ਤਾਂਬੇ ਦੀ ਧਰਤੀ ਹੈ। ਸੋ ਉੱਥੇ ਬੀਜਿਆ ਹੋਇਆ ਫਲ ਜਿਹੜਾ ਬੀਜ ਉਹ ਪੱਕਦਾ ਨਹੀਂ, ਫਲਦਾਇਕ ਨਹੀਂ ਹੈ, ਉੱਥੇ ਕਰਮਾਂ ਦਾ ਫਲ ਲੋਕ ਭੋਗਦੇ ਨੇ। ਇਸ ਕਰਕੇ ਮਾਤ ਲੋਕ ਦੀ ਧਰਤੀ ਜੋ ਹੈ ਇਹ ਧਰਮਸ਼ਾਲਾ, ਧਰਮ ਦਾ ਸਥਾਨ, ਧਰਮ ਦੀ ਜਗ੍ਹਾ ਇਹ ਪਰਮਾਤਮਾ ਨੇ ਸਥਾਪਨ ਕਰਕੇ ਰੱਖੀ, ਟਿਕਾਈ ਹੈ, ਬਣਾਈ ਹੈ ਕਿ ਮਨੁੱਖ ਇੱਥੇ ਆ ਕੇ ਧਰਮ ਦੇ ਕਰਮ ਕਮਾਵੇ। ਸੋ ਧਰਮ ਦੇ ਸਾਧ ਸੰਗਤ ਜੀ ਦੋ ਰੂਪ ਨੇ, ਇੱਕ ਤਾਂ ਧਰਮ ਹੈ ਅਸਾਧਾਰਨ ਧਰਮ, ਜਿਵੇਂ ਅਸੀਂ ਸਿੱਖ ਹਾਂ, ਸਾਨੂੰ ਹੁਕਮ ਹੈ ਪੰਜ ਕਕਾਰਾਂ ਦੀ ਰਹਿਤ ਰੱਖਣੀ, ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ, ਔਰ ਇਸੇ ਪ੍ਰਕਾਰ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਔਰ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ, ਔਰ ਸ਼ਾਮਾਂ ਨੂੰ ਰਹਿ ਰਾਜ ਸਾਹਿਬ ਦਾ ਪਾਠ ਵੀ ਕਰਨਾ, ਕੀਰਤਨ ਸੋਹਲਾ ਬਾਣੀ ਪੜ੍ਹਨੀ, ਸਵਾਸ ਸਵਾਸ ਸਿਮਰਨ ਕਰਨਾ, ਵੱਧ ਤੋਂ ਵੱਧ ਜਿੰਨਾ ਜਾਪ ਹੋ ਸਕੇ ਕਰਨਾ, ਇਹ ਸਾਡੇ ਧਰਮ ਦੇ ਚਿੰਨ ਹਨ, ਨਿਸ਼ਾਨੀਆਂ ਹਨ। ਔਰ ਇਸੇ ਪ੍ਰਕਾਰ ਜਿਵੇਂ ਈਸਾਈ ਮਤ ਹੈ ਉਹਨਾਂ ਦਾ ਵੱਖਰਾ ਇਹ ਧਰਮ ਹੈ, ਅਸੂਲ ਹਨ, ਬਾਈਬਲ ਪੜ੍ਹਨੀ, ਉਹਦੇ ਅਨੁਸਾਰ ਕਰਮ ਕਰਨੇ। ਜਿਹੜਾ ਹੈਗਾ ਇਸਲਾਮ ਧਰਮ ਹੈ ਉਹਨਾਂ ਦੇ ਸੁੰਨਤ ਕਰਾਉਣੀ ਔਰ ਪੰਜ ਵਕਤ ਨਮਾਜ਼ ਪੜ੍ਹਨੀ ਆਦਿ ਕਰਮ ਹਨ। ਹਿੰਦੂਆਂ ਦੇ ਤਿਲਕ ਲਾਉਣਾ, ਬੋਧੀ ਰੱਖਣੀ ਔਰ ਧੋਤੀ ਪਹਿਰਨੀ, ਸੰਧਿਆ ਕਰਨੀ ਇਤਿਆਦਿ ਗ੍ਰੰਥਾਂ ਨੂੰ ਪੜ੍ਹਨਾ, ਵਿਚਾਰਨਾ, ਅਮਲ ਕਰਨਾ, ਇਉਂ ਸਨਾਤਨ ਮਤ ਦੇ ਲੋਕਾਂ ਦਾ ਆਪਣਾ ਵੱਖਰਾ ਧਰਮ ਹੈ। ਇਹ ਅਸਾਧਾਰਨ ਧਰਮ ਇਸ ਨੂੰ ਕਿਹਾ ਜਾਂਦਾ ਹੈ। ਇੱਕ ਸਾਂਝਾ ਧਰਮ ਹੈ ਸਭ ਦੁਨੀਆਂ ਵਾਸਤੇ ਜੋ ਸਾਧਾਰਨ ਧਰਮ ਹੈ। ਧਰਮ ਨਾਮ ਹੈ ਇਨਸਾਨੀਅਤ ਵਾਲੇ ਕਰਮ ਦੁਨੀਆਂ ਵਿੱਚ ਰਹਿ ਕੇ ਸਿੱਖਣੇ ਔਰ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਧਾਰਨਾ। ਵਿਧ ਨਿਖੇਧ ਕਰਮ ਸ਼ਾਸਤਰਾਂ ਅਨੁਸਾਰ ਜਿਹੜੇ ਦੱਸੇ ਗਏ ਹੈ, ਜਿਹੜੇ ਨਿਖੇਧ ਕਰਮ ਹਨ ਉਹਨਾਂ ਦਾ ਤਿਆਗ ਕਰਨਾ, ਜਿਹੜੇ ਵਿਧੀ ਕਰਮ ਹਨ ਉਹਨਾਂ ਨੂੰ ਧਾਰਨ ਕਰਨਾ। ਸੋ ਸਭ ਧਰਮਾਂ ਦੇ ਵਿੱਚ ਤਕਰੀਬਨ ਇਹ ਸਾਂਝੇ ਜਿਹੜੇ ਗੁਣ ਹਨ ਸਿਖਾਏ ਗਏ ਨੇ, ਜਿਸ ਤਰ੍ਹਾਂ ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ, ਲਿੰਗ, ਦਸ ਜਾਨ, ਖਿਮਾ ਦਾ ਗੁਣ, ਇਹਦੇ ਬਰਾਬਰ ਕੋਈ ਤਪ ਨਹੀਂ ਹੈ। ਅਹਿੰਸਾ, ਜੀਆਂ ਦਾ ਕਤਲੇਆਮ ਨਾ ਕਰਨਾ, ਮਾਰਨਾ ਨਾ, ਔਰ ਜ਼ੁਲਮ ਨੂੰ ਰੋਕਣ ਵਾਸਤੇ ਤਲਵਾਰ ਵੀ ਚੱਕਣੀ, ਇਹ ਵੀ ਅਹਿੰਸਾ ਹੀ ਹੈ। ਸੋ ਇਸੇ ਪ੍ਰਕਾਰ ਦਇਆ ਕਰਨੀ ਜੀਆਂ ਤੇ ਮ੍ਰਿਦ ਕੋਮਲ ਨਰਮਾਈ ਵਾਲੇ ਮਿੱਠੇ ਬਚਨ ਬੋਲਣੇ, ਜਿਸ ਦੇ ਨਾਲ ਕਿਸੇ ਦਾ ਹਿਰਦਾ ਖੁਸ਼ ਹੋਵੇ। ਸੋ ਹਿਰਦਾ ਨਾ ਢਾਉਣਾ, ਫਿੱਕੇ ਬੋਲ ਨਾ ਬੋਲਣੇ। ਸਤਿਗੁਰਾਂ ਨੇ ਕਿਹਾ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਔਰ ਇਸੇ ਪ੍ਰਕਾਰ ਦਇਆ ਮ੍ਰਿਦ ਸਤ ਬਚਨ, ਸੱਚ ਬੋਲਣਾ ਬੋਲੀਏ, ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸਿਆ ਵਾਟ ਮੁਰੀਦਾ ਜੋਲੀਏ। ਸੋ ਇਸ ਪ੍ਰਕਾਰ ਤਪ ਨਾਮ ਅਭਿਆਸ ਤੇ ਸਤਸੰਗੀਆਂ ਦੀ ਸੇਵਾ ਕਰਨੀ, ਪ੍ਰਾਣੀ ਮਾਤਰ ਦੀ ਸੇਵਾ ਕਰਨੀ, ਇਹ ਵੱਡਾ ਤਪ ਹੈ। ਧਰਮ ਦੇ ਕਿਰਤ ਕਰਕੇ ਦਾਨ ਦੇਣਾ, ਦਸਵਾਂ ਹਿੱਸਾ ਜ਼ਰੂਰ ਬਰ ਜ਼ਰੂਰ ਸੇਵਾ ਚ ਲਾਉਣਾ। ਸੀਲ ਸ੍ਰੇਸ਼ਟਾਚਾਰ, ਆਪਣਾ ਚਰਿੱਤਰ ਉੱਚਾ ਰੱਖਣਾ। ਸੀਲ ਸੋਚ, ਸਰੀਰ ਦੀ ਪਵਿੱਤਰਤਾ ਸਫਾਈ ਵੀ ਰੱਖਣੀ, ਮੈਲੇ ਕੁਚਾਲੇ ਨੀ ਬਣ ਕੇ ਰਹਿਣਾ। ਸੋ ਇਸ ਪ੍ਰਕਾਰ ਤ੍ਰਿਸ਼ਨਾ ਤੋਂ ਬਿਨਾਂ ਸੰਤੋਖੀ ਜੀਵਨ ਬਤੀਤ ਕਰਨਾ, ਇਹ ਧਰਮ ਦੇ ਦਸ ਚਿੰਨ ਹਨ। ਕਿਸੇ ਧਰਮ ਨਾਲ ਵੀ ਮਨੁੱਖ ਸੰਬੰਧ ਰੱਖਦਾ ਹੋਵੇ, ਜਿਸ ਦੇ ਅੰਦਰ ਇਹ ਗੁਣ ਨਾ ਹੋਣਗੇ, ਉਹਦਾ ਧਰਮ ਕਮਾਇਆ ਪਰਮੇਸ਼ਵਰ ਦੀ ਦਰਗਾਹ ਚ ਨਹੀਂ ਪ੍ਰਵਾਨ ਹੋਵੇਗਾ, ਉਹ ਸਫਲਾ ਨਹੀਂ ਹੋਵੇਗਾ। ਇਸ ਕਰਕੇ ਇਹ ਗੁਣ ਇਖਲਾਕੀ ਅਤੇ ਧਾਰਮਿਕ ਗੁਣਾਂ ਨੂੰ ਧਾਰਨ ਕਰਨਾ, ਕਿਉਂਕਿ ਧਰਮ ਉਸ ਕਰਮ ਦਾ ਹੀ ਨਾਂ ਜਿਸ ਦੁਆਰਾ ਅਧਿਆਤਮਵਾਦ ਦੇ ਨੇੜੇ ਹੋਈਏ, ਆਤਮਾ ਦੇ ਨੇੜੇ ਹੋਈਏ, ਉਹ ਹੀ ਧਰਮ ਹੈ। ਸੋ ਜਿਹੜਾ ਆਤਮਾ ਦੇ ਨੇੜੇ ਕਰ ਦੇਵੇ ਤੇ ਦ੍ਰਿਸ਼ਮਾਨ ਤੋਂ ਬਿਰਤੀ ਚੱਕ ਕੇ ਅੰਤਰਮੁਖ ਕਰੇ, ਉਹ ਕਰਮ ਅਧਿਆਤਮਕ ਅਥਵਾ ਧਾਰਮਿਕ ਕੰਮ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਧਰਤੀ ਹੈ, ਇਹ ਧਰਮ ਕਮਾਉਣ ਵਾਸਤੇ ਧਰਮ ਦਾ ਸਥਾਨ ਪ੍ਰਮਾਤਮਾ ਨੇ ਬਣਾਈ ਹੈ।
ਇਸ ਵਿੱਚ ਜੀਏ ਜੁਗਤ ਕੇ ਰੰਗ,
ਇਸ ਧਰਤੀ ਦੇ ਵਿੱਚ ਜਿਹੜੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਹਨ, ਸੋ ਕੇ ਰੰਗ, ਕਈ ਰੰਗਾਂ ਰੰਗਾਂ ਦੇ ਹਨ, ਕਿਸ ਦਾ ਕਾਲਾ, ਕਿਸ ਦਾ ਗੋਰਾ, ਕਿਸ ਦਾ ਕਣਕਵੰਨਾ, ਫਿਰ ਇਸੇ ਪ੍ਰਕਾਰ ਉਹਨਾਂ ਦੇ ਜਿਹੜੇ ਕਰਮ ਹੈ, ਕਿਸੇ ਦੇ ਕਿਸੇ ਰੰਗ ਦੇ, ਕਿਸੇ ਦੇ ਕਿਸੇ ਤਰ੍ਹਾਂ ਦੇ, ਵੱਖਰੇ ਵੱਖਰੇ ਉਹਨਾਂ ਜੀਆਂ ਦੀਆਂ ਜਿਉਣ ਦੀਆਂ ਯੁਗਤੀਆਂ ਹਨ, ਔਰ ਵੱਖਰੇ ਵੱਖਰੇ ਧਰਮਾਂ ਦੀਆਂ ਯੁਗਤੀਆਂ ਜੀਆਂ ਦੇ ਤਾਂ ਪ੍ਰਾਪਤ ਹੋਈਆਂ ਹਨ, ਵੱਖਰੇ ਵੱਖਰੇ ਰੰਗ ਹਨ।
ਇਨਕੇ ਨਾਮ ਅਨੇਕ ਅਨੰਤ,
ਫਿਰ ਉਹ ਜਿੰਨੇ ਜੀਵ ਪਰਮਾਤਮਾ ਦੇ ਰਚੇ ਹਨ, ਉਹਨਾਂ ਜੀਆਂ ਦੇ ਜਿਹੜੇ ਨਾਮ ਹਨ, ਉਹ ਵੀ ਅਨੇਕ ਹੀ ਹਨ, ਤੇ ਅਨੰਤ ਜੀਵ ਪਰਮਾਤਮਾ ਦੇ ਰਚੇ ਹੈ। ਸੋ ਮਨੁੱਖ ਜਾਤੀ ਜਿਹੜੀ ਆ, ਇਹਦੀ 6 ਅਰਬ ਦੀ ਤਕਰੀਬਨ ਗਿਣਤੀ ਹੈ, ਔਰ ਇਸੇ ਪ੍ਰਕਾਰ ਫਿਰ 84 ਲੱਖ ਜੂਨਾਂ ਦੇ ਜੀਆਂ ਨੂੰ ਕੌਣ ਗਿਣੇ, ਅਨੇਕ ਹੀ, ਅਨੇਕ ਨਹੀਂ ਅਨੇਕਾਂ ਹੀ, ਅਨੰਤ ਅੰਤ ਤੋਂ ਰਹਿਤ ਹਨ, ਅਨੇਕਾਂ ਉਹਨਾਂ ਦੇ ਨਾਮ ਹਨ।
ਕਰਮੀ ਕਰਮੀ ਹੋਏ ਵਿਚਾਰ,
ਇਸੇ ਤਰ੍ਹਾਂ ਜਿਹੜਾ ਕਰਮੀ ਜੀਵ ਹੈ, ਉਹਦੇ ਕਰਮੀ ਕਰਮਾਂ ਦਾ ਵਿਚਾਰ ਹੁੰਦਾ ਪਰਮਾਤਮਾ ਦੀ ਦਰਗਾਹ ਵਿੱਚ। ਜਦੋਂ ਜੀਵ ਸਰੀਰ ਦੀ ਉਮਰ ਭੋਗਣ ਤੋਂ ਬਾਅਦ ਇਹ ਰੂਹ ਪ੍ਰਲੋਕ ਨੂੰ ਜਾਂਦੀ ਹੈ, ਉਸ ਵੇਲੇ ਇਸ ਜੀਵ ਦੇ ਕਰਮਾਂ ਦਾ ਸਾਰਾ ਹਿਸਾਬ ਕਿਤਾਬ ਕੀਤਾ ਜਾਂਦਾ ਹੈ, ਕਰਮਾਂ ਦੀ ਵਿਚਾਰ ਕੀਤੀ ਜਾਂਦੀ ਹੈ। ਕੁਝ ਜੀਵ ਜਿਹੜੇ ਹਨ, ਉਹ ਜਿਨ੍ਹਾਂ ਨੇ ਅਧੋਗਤੀ ਵਾਲੇ ਨੀਚ ਕਰਮ ਕੀਤੇ ਹਨ, ਉਹਦੇ ਉਹਨਾਂ ਕਰਮਾਂ ਦੇ ਅਨੁਸਾਰ ਵਿਚਾਰ ਕਰਕੇ ਵੈਸਾ ਉਹਨਾਂ ਨੂੰ ਦੰਡ ਦਿੱਤਾ ਜਾਂਦਾ ਹੈ। ਜਿਨ੍ਹਾਂ ਨੇ ਸਕਾਮ ਕਰਮ ਕੀਤੇ ਹਨ, ਉਹਨਾਂ ਨੂੰ ਸੁਰਗ ਆਦਿਕ ਦੀ ਜਾਂ ਅਗਲੇ ਜਨਮਾਂ ਚ ਅਮੀਰਾਂ ਦੇ ਘਰ ਵਿੱਚ ਜਨਮ ਮਿਲ ਜਾਂਦਾ ਹੈ, ਔਰ ਜਿਨ੍ਹਾਂ ਨੇ ਨਿਸ਼ਕਾਮੀ ਕਰਮ ਕੀਤੇ ਆ, ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕਾ ਹੋਤ ਪ੍ਰਾਪਤ ਸਵਾਮੀ, ਵਾਹਿਗੁਰੂ ਦੀ ਪ੍ਰਾਪਤੀ ਵਾਲਿਆਂ ਦੀ ਵਿਚਾਰ ਕਰਕੇ ਉਹਨਾਂ ਦਾ ਲੇਖਾ ਜੋਖਾ ਪਾੜ ਦਿੱਤਾ ਜਾਂਦਾ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਕਰਮੀ ਜਿਹੜੇ ਜੀਵ ਹਨ, ਕਰਮ ਕਮਾਉਣ ਵਾਲੇ, ਉਹਨਾਂ ਦੇ ਕਰਮਾਂ ਦੀ ਵਿਚਾਰ ਅੱਗੇ ਹੁੰਦੀ ਹੈ।
ਸੱਚਾ ਆਪ ਸੱਚਾ ਦਰਬਾਰ,
ਮਹਾਰਾਜ ਕਹਿੰਦੇ ਨੇ ਕਿ ਉੱਥੇ ਕੋਈ ਹੇਰਾਫੇਰੀ ਨਹੀਂ ਚੱਲ ਸਕੇਗੀ, ਨਿਆਉ ਸੱਚਾ ਹੋਵੇਗਾ, ਕਿਉਂਕਿ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਆਪ ਸੱਚਾ ਹੈ, ਉਸ ਦਾ ਦਰਬਾਰ ਵੀ ਸੱਚਾ ਹੈ, ਉਸ ਦੇ ਦਰਬਾਰ ਅੰਦਰ ਝੂਠਿਆਂ ਨੂੰ ਕੋਈ ਥਾਂ ਨਹੀਂ ਹੋਵੇਗੀ, ਉੱਥੇ ਸੱਚਾ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜ ਮਾਲਿਆ, ਥਾਂ ਨਾ ਪਾਇਨ ਕੂੜਿਆਰ, ਮੁਹ ਕਾਲਾ ਦੋਜਗ ਚੱਲਿਆ, ਤੇਰਾ ਨਾਂ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਸੋ ਇਸ ਪ੍ਰਕਾਰ ਵਾਹਿਗੁਰੂ ਦੀ ਦਰਗਾਹ ਅੰਦਰ ਕੋਈ ਕਿਸੇ ਪ੍ਰਕਾਰ ਦੀ ਫਰਮਾਇਸ਼ ਨਹੀਂ ਚੱਲੇਗੀ, ਕਿਸੇ ਤਰ੍ਹਾਂ ਦੀ ਕੋਈ ਵੱਡੀ ਨਹੀਂ ਚੱਲੇਗੀ। ਫਿਰ ਜਿਹੜੇ ਝੂਠੇ ਹੋਣਗੇ ਉਹ ਸੱਚੇ ਬਣ ਜਾਣਗੇ, ਸੱਚਿਆਂ ਨੂੰ ਝੂਠੇ ਇਕਰਾਰ ਦਿੱਤਾ ਜਾਵੇਗਾ, ਇਸ ਪ੍ਰਕਾਰ ਨਹੀਂ ਹੋਵੇਗਾ। ਜੈਸੇ ਕਰਮ ਜੀਆਂ ਨੇ ਕੀਤੇ ਹਨ ਸੋ ਵੈਸੀ ਕਰਨੀ ਦਾ ਫਲ ਉੱਥੇ ਭੁਗਤਾਇਆ ਜਾਂਦਾ। ਵਾਹਿਗੁਰੂ ਦਾ ਨਿਆਂ ਸੱਚਾ ਹੈ ਸੋ ਵੱਡੀ ਵਡਿਆਈ ਜਾਂ ਸੱਚਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਇਸ ਪ੍ਰਕਾਰ ਉਸ ਪਰਮਾਤਮਾ ਦੀ ਇਹੋ ਵਡਿਆਈ ਵੱਡੀ ਹੈ ਕਿ ਉਹਦਾ ਨਿਆਂ ਸੱਚਾ ਹੈ, ਉਹ ਆਪ ਸੱਚਾ ਹੈ, ਉਹਦਾ ਦਰਬਾਰ ਸੱਚਾ ਹੈ। ਹਮਾਰਾ ਸੱਚੇ ਪਾਤਸ਼ਾਹ ਉਸ ਦਰਬਾਰ ਵਿੱਚ ਕੌਣ ਲੋਕ ਸੋਭਾ ਪਾਉਣਗੇ ਬਹੁਤੀ? ਤਾਂ ਸੱਚੇ ਪਾਤਸ਼ਾਹ ਕਹਿੰਦੇ ਪੰਜ ਜਿਹੜੇ ਸ੍ਰੇਸ਼ਟ ਮਹਾਤਮਾ ਹਨ, ਜਿਹੜੇ ਪ੍ਰਵਾਨ ਇਕ ਹੋ ਗਏ, ਮੰਨੇ ਗਏ ਵੀ ਇਹ ਪੰਚ ਹਨ, ਪ੍ਰਧਾਨ ਹਨ, ਇਹ ਸ਼੍ਰੋਮਣੀ ਹਨ, ਪੰਚਮਹਿਣ ਸ੍ਰੇਸ਼ਟ। ਸੋ ਜਿਹੜੇ ਸ੍ਰੇਸ਼ਟ ਪੁਰਖ ਹੈ ਉਸ ਦਰਬਾਰ ਵਿੱਚ ਸੋਭਾ ਪਾਉਂਦੇ ਨੇ। ਸੋ ਇਸ ਪ੍ਰਕਾਰ ਜਿਵੇਂ ਬਚਨ ਕੀਤਾ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ, ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮਹਿ ਵਾਸਾ ਹੈ ਭਗਤ ਪਿਆਰੇ, ਉੱਥੇ ਪਿਆਰੇ ਭਗਤ ਵਸਦੇ ਹੈ। ਸੋ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰ ਹੁਣ ਡਿੱਠੀ, ਤੈ ਗੀਤ ਨਾਦ ਆਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਬੋਝ ਕਥਾ ਏ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਉਹ ਸੱਚਖੰਡ ਵਸੇ ਨਿਰੰਕਾਰ ਦੇ ਅੰਦਰ ਜਿਹੜੇ ਪਹੁੰਚਦੇ ਹਨ ਸੱਚਖੰਡ ਦੇ ਅੰਦਰ, ਉਹ ਸੱਚੇ ਦਰਬਾਰ ਵਿੱਚ ਉੱਥੇ ਵਡਿਆਈ ਤੇ ਸੋਭਾ ਜਿਹੜੀ ਆ ਭਗਤਾਂ ਨੂੰ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੇ ਸਰਵਣ ਮੰਨਣ ਨਿਧਿਆਸਣ ਸੋ ਆਦਿਕ ਨਿਮਰਤਾ ਤੇ ਇਸ ਪ੍ਰਕਾਰ ਭਜਨ ਕੀਤਾ ਹੈ। ਇਉਂ ਜਿਹੜੇ ਪੰਜ ਸ੍ਰੇਸ਼ਟ ਗੁਣਾਂ ਦੇ ਧਾਰਨੀ ਹਨ ਉਹ ਰੱਬ ਦੇ ਪਿਆਰੇ ਉੱਥੇ ਸੋਭਾ ਪਾਉਂਦੇ ਹਨ। ਇੱਥੇ ਦੁਨੀਆਂ ਦੇ ਵਿੱਚ ਡਿੰਬ ਵਿਖਾ ਕੇ, ਪਖੰਡ ਵਿਖਾ ਕੇ, ਅੰਦਰ ਬਹਿ ਕੇ ਬੁਰੇ ਕਰਮ ਕਰ ਕਰਕੇ ਵੀ ਲੋਕ ਆਪਣੇ ਆਪ ਨੂੰ ਸੰਤ ਕਹਾਉਣਾ, ਮੱਥੇ ਟਿਕਾਉਣੇ, ਕੁਝ ਸਮਾਂ ਦੁਨੀਆਂ ਵਿੱਚ ਇਸ ਤਰ੍ਹਾਂ ਹੋ ਸਕਦਾ, ਪਰ ਪਰਮਾਤਮਾ ਦੇ ਦਰਗਾਹ ਅੰਦਰ ਜਿਨ੍ਹਾਂ ਗੁਰਮੁਖ ਪਿਆਰੇ ਨੇ ਬੰਦਗੀ ਕੀਤੀ ਹੈ ਉਹਨਾਂ ਦੀ ਸੋਭਾ ਹੁੰਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਫਿਰ ਮਹਾਰਾਜ ਕਹਿੰਦੇ ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦੁਰ ਸੁਭ ਦੇਉ, ਉਹ ਮਹਿਲੀ ਪਾਵਹਿ ਤੂੰ ਬਾਸਾ, ਜਨਮ ਮਰਨ ਨਾ ਹੋਏ ਬਿਨਾਸਾ। ਇਸ ਪ੍ਰਕਾਰ ਜਿਹੜੇ ਸ੍ਰੇਸ਼ਟ ਮਹਾਂਪੁਰਸ਼ ਹੈ ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਹਨ, ਸ਼ੁਭ ਲੱਛਣ ਹਨ, ਜਿਵੇਂ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਆਠ ਪੈਰ ਨਿਗਟ ਕਰ ਜਨ, ਪ੍ਰਭ ਕਾ ਕੀਆ ਮਿੱਠਾ ਮਨ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਇਸ ਪ੍ਰਕਾਰ ਜਿਨ੍ਹਾਂ ਦੀ ਅਵਸਥਾ ਸਾਰਿਆਂ ਦੇ ਚਰਨਾਂ ਦੇ ਧੂੜ ਆਪਣਾ ਮਨ ਬਣਾ ਕੇ ਰਹਿੰਦੇ ਹੈ, ਅੱਠੇ ਪੈਰ ਵਾਹਿਗੁਰੂ ਨੂੰ ਨੇੜੇ ਕਰਕੇ ਜਾਣਦੇ ਹਨ, ਪ੍ਰਭੂ ਦੇ ਕੀਤੇ ਨੂੰ ਮਿੱਠਾ ਕਰਕੇ ਮੰਨਦੇ ਹੈ। ਸੰਤ ਜਨਾਂ ਦਾ ਇੱਕ ਨਾਮ ਹੀ ਆਸਰਾ ਹੁੰਦਾ ਹੈ, ਔਰ ਇਸ ਪ੍ਰਕਾਰ ਨਾਮ ਦੇ ਆਸਰੇ ਹੋ ਕੇ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝ, ਜਿਵੇਂ ਧਰਤੀ ਪੈਰਾਂ ਹੇਠ ਵਸਦੀ ਹੈ, ਸਭ ਤੋਂ ਨੀਵੀਂ ਧਰਤ ਹੈ, ਧਰਤੀ ਹੇਠ ਵਸੰਦਾ ਪਾਣੀ, ਇਸ ਪ੍ਰਕਾਰ ਉਹਨਾਂ ਦੇ ਅੰਦਰ ਐਸੇ ਗੁਣ ਹਨ। ਉਹ ਸਭਨਾਂ ਦੀ ਖਾਕ ਬਣ ਕੇ, ਆਪਣਾ ਆਪ ਖਾਕ ਬਣਾ ਕੇ ਤੇ ਫਿਰ ਦਰਗਾਹ ਚ ਵਡਿਆਈ ਪ੍ਰਾਪਤ ਕਰਦੇ ਹਨ। ਸੋ ਇਸ ਪ੍ਰਕਾਰ ਉੱਥੇ ਸੰਤ ਹੀ ਕਹਿੰਦੇ ਸੋਭਾ ਪਾਉਂਦੇ ਨੇ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਆਪਣੀ ਰਚਨਾ ਕਵਿਤ ਸਵਈਆਂ ਦੇ ਅੰਦਰ। ਭਾਈ ਸਾਹਿਬ ਕਹਿੰਦੇ ਨੇ ਕਿ ਜਿਸ ਤਰ੍ਹਾਂ ਜਿਹੜਾ ਤੁਸੀਂ ਦੀਵਾ ਜਗਦਾ ਵੇਖਿਆ ਹੈ, ਸੋ ਉਹ ਜਿਹੜਾ ਦੀਵਾ ਹੈ ਉਹ ਤਿਲ ਜਿਹੜੇ ਹੁੰਦੇ ਨੇ ਪਹਿਲਾਂ ਧਰਤੀ ਚ ਬੀਜੇ ਜਾਂਦੇ ਆ, ਫਿਰ ਉਹ ਤਿਲਾਂ ਦਾ ਬੂਟਾ ਬਣਦਾ ਹੈ, ਫਿਰ ਉਸ ਬੂਟੇ ਨੂੰ ਕਈ ਹਵਾਵਾਂ ਗੜੇ ਆਦਿਕ ਦਾ ਨੁਕਸਾਨ ਕਰਦੇ ਆ, ਫਿਰ ਕਿਤੇ ਪੱਕਦਾ, ਗਰਮੀ ਸਰਦੀ ਸਹਾਰ ਕੇ ਬੂਟਾ ਬਣਦਾ ਪੱਕਦਾ, ਡੋਡੀਆਂ ਵਿੱਚ ਤਿਲ ਪੈਦਾ ਹੁੰਦੇ ਆ, ਫਿਰ ਜ਼ਿਮੀਂਦਾਰ ਵੱਢ ਕੇ ਕੱਟ ਕੇ ਲਿਆ ਕੇ ਘੋੜੀਆਂ ਬਣਾ ਕੇ ਕੋਠਿਆਂ ਆਦਿਕ ਉੱਚੀ ਥਾਵਾਂ ਤੇ ਲਾ ਦਿੰਦੇ ਨੇ, ਫਿਰ ਧਰਤੀ ਧੁੱਪ ਜਿਹੜੀ ਆ ਗਰਮੀ ਸੂਰਜ ਦੀ ਉਹ ਸਹਾਰਦੇ ਆ, ਫਿਰ ਉਹਨਾਂ ਨੂੰ ਛੰਡ ਕੇ ਵਿੱਚੋਂ ਤਿਲ ਕੱਢੇ ਜਾਂਦੇ ਨੇ, ਫਿਰ ਕਿਤੇ ਜਾ ਕੇ ਕੋਹਲੂ ਚ ਜਾ ਕੇ ਫਿਰ ਉਹਨਾਂ ਨੂੰ ਪੀੜਿਆ ਜਾਂਦਾ, ਆਪਣਾ ਆਪ ਪੜਵਾ ਕੇ ਫਿਰ ਉਹ ਜਿਹੜਾ ਤੇਲ ਬਣ ਕੇ ਦੀਵੇ ਚ ਪੈ ਕੇ ਫਿਰ ਉੱਥੇ ਆਪਣਾ ਆਪ ਸੜਵਾ ਸੜਵਾ ਕੇ ਰੋਸ਼ਨੀ ਬਣਦਾ। ਜੈਸੇ ਤਿਲ ਪੀੜ ਤਿਲ ਕਾਢੀ ਅਤ ਕਸ਼ਟ ਕੈ, ਤਾਂ ਤੇ ਹੋਏ ਦੀਪਕ ਜਰਾਏ ਉਜਿਆਰੋ ਜੀ, ਭਾਈ ਗੁਰਦਾਸ ਜੀ ਕਹਿੰਦੇ ਨੇ। ਇਸੇ ਤਰ੍ਹਾਂ ਦੂਜਾ ਪ੍ਰਮਾਣ ਦਿੰਦੇ ਆ ਵੀ ਤੁਸੀਂ ਤੰਤੀ ਸਾਜ ਵੱਜਦੇ ਵੇਖੇ ਹੋਣਗੇ ਰਾਗੀਆਂ ਕੋਲ, ਅੱਜਕਲ ਤਾਂ ਆਰਟੀਫਿਸ਼ਲ ਬਣਾਉਟੀ ਢੰਗ ਦੀਆਂ ਤਾਰਾਂ ਬਣੀਆਂ। ਪੁਰਾਣੇ ਸਮਿਆਂ ਚ ਜਿਹੜੀ ਬੱਕਰੀ ਹੁੰਦੀ ਸੀ ਉਹ ਬੱਕਰੀ ਜਦੋਂ ਵੱਢੀ ਜਾਂਦੀ ਸੀ ਉਹਦੀਆਂ ਆਂਦਰਾਂ ਨੂੰ ਸੁਕਾ ਕੇ ਬਰੀਕ ਕਰਕੇ ਤੇ ਉਹਦੀਆਂ ਤੰਦੀਆਂ ਬਣਦੀਆਂ ਸਨ ਸਾਜਾਂ ਦੀਆਂ। ਉਹਦਾ ਉੱਤੇ ਗੱਜ ਫੇਰਨ ਤੋਂ ਰਾਗ ਰਾਗਣੀਆਂ ਲਾਪੇ ਜਾਂਦੇ ਸੀ, ਜੈਸੇ ਰੋਮ ਰੋਮ ਕਰ ਕਰਟੀ ਹੈ ਅਜਾ ਕੁਤਨ, ਤਾਂ ਕਿ ਤਾਤ ਬਾਜਾ ਰਾਗ ਰਾਗਣੀ ਸੋ ਪਿਆਰੋ ਜੀ। ਇਸੇ ਪ੍ਰਕਾਰ ਜੈਸੇ ਤੋਂ ਉਟਾਏ ਕਰ ਦਰਪਨ ਕੀ ਜੈ ਲੋਸ਼ਟ ਸੇਤੀ, ਤਾਂ ਤੇ ਕਰ ਗਹਿ ਹੈ ਮੁਖ ਦੇਖਤ ਸੰਸਾਰੋ ਜੀ। ਕਹਿੰਦੇ ਤੁਸੀਂ ਦਰਪਣ ਵੇਖਿਆ ਜਿਹਦੇ ਵਿਚ ਤੁਸੀਂ ਆਪਣਾ ਚਿਹਰਾ ਮੁਰਾ ਵੇਖਦੇ ਹੋ, ਸ਼ੀਸ਼ਾ ਜਿਹਨੂੰ ਅੰਗਰੇਜ਼ੀ ਚ ਮਿਰਰ ਕਹਿੰਦੇ ਨੇ, ਇਹ ਜਿਹੜਾ ਦੀਪ ਹੈਗਾ ਦਰਪਣ, ਇਹ ਸ਼ੀਸ਼ਾ, ਇਹ ਮਿਰਰ, ਇਹ ਕਿਵੇਂ ਬਣਿਆ? ਕਹਿੰਦੇ ਦੇ ਕਿਣਕੇ ਅਸੀਂ ਮਿੱਟੀ ਚ ਰਲੇ ਹੋਏ। ਸਿਆਣੇ ਲੋਕਾਂ ਨੇ ਜਦੋਂ ਪਤਾ ਕੀਤਾ ਵੀ ਇੱਥੇ ਸ਼ੀਸ਼ਾ ਇਸ ਮਿੱਟੀ ਚ ਹੈਗਾ, ਫਿਰ ਉੱਥੋਂ ਉਹਨੂੰ ਸੇਕ ਦੇ ਕੇ ਜੁਗਤੀ ਦੇ ਨਾਲ ਉਹਦਾ ਜਿਹੜਾ ਸਾਰਾ ਹਿੱਸਾ ਸ਼ੀਸ਼ੇ ਦਾ ਮਿੱਟੀ ਤੋਂ ਅਲੱਗ ਕਰਕੇ ਫਿਰ ਉਹਨੂੰ ਇਕੱਠਾ ਕਰਕੇ ਪਿਘਲਾ ਕੇ ਉਹਦਾ ਦਰਪਣ ਬਣਾਇਆ। ਕਹਿੰਦੇ ਇਸ ਪ੍ਰਕਾਰ ਫਿਰ ਉਹ ਸ਼ੀਸ਼ਾ ਹੋਂਦ ਚ ਆਇਆ ਤੇ ਉਹ ਤੁਹਾਡੇ ਚਿਹਰੇ ਦੇ ਥਿੰਮ ਦਾਗ ਸਾਰਾ ਕੁਝ ਦੱਸ ਰਿਹਾ। ਇਹ ਤਿੰਨ ਪ੍ਰਮਾਣ ਦੇ ਕੇ ਭਾਈ ਸਾਹਿਬ ਕਹਿੰਦੇ ਨੇ, ਤੈਸੇ ਦੁਖ ਭੂਖ ਸੁਧ ਸਾਧਨਾ ਕੈ ਸਾਧ ਭਏ, ਤਾਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਇਸੇ ਪ੍ਰਕਾਰ ਦੁੱਖ ਤੇ ਭੁੱਖ ਨੂੰ ਸਾਧਨਾ ਕਰ ਕਰਕੇ ਆਪਣੇ ਆਪ ਤੇ ਸਹਾਰ ਕੇ ਫਿਰ ਉਹ ਰੱਬ ਦੇ ਪਿਆਰੇ ਸੰਤ ਬਣੇ, ਤਾਂ ਜਗਤ ਦਾ ਉਧਾਰ ਕਰਨ ਵਾਲੇ ਬਣੇ। ਆਪ ਵੀ ਤਰੇ ਦਰਗਾਹ ਚ ਸੋਭਾ ਪਾਈ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਅਨੇਕਾਂ ਤਰ ਗਏ। ਇਸ ਪ੍ਰਕਾਰ ਉਹ ਜਿਹੜੇ ਐਸੇ ਕਮਾਈ ਵਾਲੇ ਗੁਰਮੁਖ ਹਨ, ਜਿਹੜੇ ਪ੍ਰਵਾਨ ਇਕ ਹੋ ਗਏ ਪੰਜ ਸ੍ਰੇਸ਼ਟ ਮਹਾਤਮਾ, ਉੱਥੇ ਉਹੀ ਸੋਭਾ ਪਾਉਂਦੇ ਆ, ਉੱਥੇ ਕੱਚਿਆਂ ਨੂੰ ਸੋਭਾ ਨਹੀਂ ਮਿਲਦੀ। ਇਸ ਪ੍ਰਕਾਰ ਦੀ ਅਵਸਥਾ ਹੈ। ਹਾਂਜੀ,
ਨਜ਼ਰੇ ਕਰਮ ਪਵੈ ਨਿਸ਼ਾਨ।
ਔਰ ਇਸ ਪ੍ਰਕਾਰ ਨਜ਼ਰੀ ਪਰਮਾਤਮਾ ਦੀ ਜਦੋਂ ਕਰਮ ਬਖਸ਼ਿਸ਼ ਹੋਏ, ਕਰਮ ਜ ਹੈਗਾ ਸੰਸਕ੍ਰਿਤ ਦਾ ਸ਼ਬਦ ਹੋਵੇ ਤਾਂ ਇਹਦਾ ਅਰਥ ਹੈ ਕਰਮ ਜਿਹੜੇ ਕਰੀਦੇ ਹਨ, ਕਿਰਤ ਦਾ ਨਾਮ, ਪਰ ਇੱਥੇ ਫਾਰਸੀ ਦਾ ਸ਼ਬਦ ਹੈ ਤੇ ਕਰਮ ਦੁਆਰਾ ਨਜ਼ਰੀ ਹੈ ਪਰਮਾਤਮਾ ਨਜ਼ਰ ਕਰਨ ਵਾਲਾ, ਉਹਦੀ ਕਰਮ ਬਖਸ਼ਿਸ਼ ਦੁਆਰਾ ਇਹ ਬੰਦਗੀ ਦਾ ਜਿਹੜਾ ਨਿਸ਼ਾਨ ਹੈ ਇਹ ਮੱਥੇ ਤੇ ਪੈਂਦਾ ਹੈ। ਸੋ ਉਹਦੀ ਬਖਸ਼ਿਸ਼ ਦੁਆਰਾ ਜਿਹਨਾਂ ਨੂੰ ਨਿਸ਼ਾਨੀ ਪ੍ਰਾਪਤ ਹੋਈ ਦਰਗਾਹ ਦੀ, ਨਿਸ਼ਾਨ ਦਾ ਅਰਥ ਧੌਂਸਾ ਵੀ ਹੈ, ਨਿਸ਼ਾਨ ਦਾ ਅਰਥ ਰਾਹਦਾਰੀ ਵੀ ਹੈ, ਇਸੇ ਤਰ੍ਹਾਂ ਨਿਸ਼ਾਨ ਦਾ ਅਰਥ ਨਿਸ਼ਾਨੀ ਹੈ, ਨਿਸ਼ਾਨ ਦਾ ਅਰਥ ਲੇਖ ਹੈ ਜਿਹੜਾ ਮਸਤਕ ਤੇ ਪੈਂਦਾ। ਇਸ ਪ੍ਰਕਾਰ ਜਿਵੇਂ ਜਪਜੀ ਸਾਹਿਬ ਨੂੰ ਜਪ ਨਿਸ਼ਾਨ ਲਿਖਿਆ ਤਤਕਰੇ ਵਿੱਚ, ਪੁਰਾਣੇ ਸਮੇਂ ਸਿੰਘ ਸਿੱਖ ਜਪ ਨਿਸ਼ਾਨ ਜਾਂ ਜਪ ਸਾਹਿਬ ਕਿਹਾ ਕਰਦੇ ਸੀ, ਜਪ ਨਿਸ਼ਾਨ ਹੁਣ ਵੀ ਤਤਕਰੇ ਲਿਖਿਆ ਹੋਇਆ। ਜਪ ਨਿਸ਼ਾਨ ਦਾ ਮਤਲਬ ਹੈ ਜਪਜੀ ਸਾਹਿਬ ਨਾ ਜਿਹੜਾ ਇਹ ਦਰਗਾਹ ਦੀ ਰਾਹਦਾਰੀ ਹੈ, ਜਿਹਦੇ ਕੋਲੇ ਪ੍ਰਾਪਤ ਹੋਵੇਗਾ ਜਪਜੀ ਸਾਹਿਬ ਦਾ ਪਾਠ, ਉਹਨੂੰ ਧਰਮਰਾਜ ਪੁੱਛਗਿਛ ਨਹੀਂ ਕਰ ਸਕੇਗਾ। ਇਸੇ ਪ੍ਰਕਾਰ ਕਹਿੰਦੇ ਮਹਾਰਾਜ ਦੱਸ ਰਹੇ ਨੇ ਕਿ ਨਦਰੀ ਪਰਮਾਤਮਾ ਦੀ ਕਰਮ ਬਖਸ਼ਿਸ਼ ਦੁਆਰਾ ਜੀਆਂ ਦੇ ਮਸਤਕ ਤੇ ਲੇਖ ਨਿਸ਼ਾਨ ਪੈਂਦਾ ਹੈ, ਜੀਆਂ ਦੀ ਝੋਲੀ ਵਿੱਚ ਨਿਸ਼ਾਨੀ ਦਰਗਾਹ ਦੀ ਪ੍ਰਾਪਤ ਹੁੰਦੀ ਹੈ, ਭਗਤੀ ਸਤਿਕਾਰ ਦੀ ਨਿਸ਼ਾਨੀ। ਔਰ ਇਸੇ ਪ੍ਰਕਾਰ ਰਾਹਦਾਰੀ ਪ੍ਰਲੋਕ ਦੀ, ਦਰਬਾਰ ਚ ਸੋਭਾ ਪਾਉਣ ਦੀ ਰਾਹਦਾਰੀ ਇਹ ਉਸ ਪਰਮਾਤਮਾ ਦੀ ਕਰਮ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦੀ ਹੈ।
ਕੱਚ ਪਕਾਈ ਉਥੇ ਪਾਏ।
ਇੱਥੇ ਤਾਂ ਦੁਨੀਆਂ ਦੇ ਲੋਕ ਬਾਹਰੀ ਤੌਰ ਤੇ ਵਿਖਾਵਾ ਧਰਮ ਦਾ ਕਰਕੇ ਵਡਿਆਈ ਪ੍ਰਾਪਤ ਕਰ ਲੈਂਦੇ ਆ, ਔਰ ਲੋਕ ਸੰਤ ਮੰਨ ਲੈਂਦੇ ਹਨ ਜਾਂ ਚੰਗਾ ਮਨੁੱਖ ਸਮਝ ਲੈਂਦੇ ਆ, ਵਡਿਆਈਆਂ ਬੜੀਆਂ ਲੋਕ ਕਰਦੇ ਆ। ਪਰ ਮਹਾਰਾਜ ਕਹਿੰਦੇ ਜਿਹੜੇ ਜੀਵ ਦੇ ਕਰਮਾਂ ਦੀ ਕਚਿਆਈ ਵੀ ਉਹਨੇ ਕੱਚੇ ਕਰਮ ਕੀਤੇ ਕੱਚਾ ਹੈ, ਤੇ ਆ ਫਲਾਨਾ ਜਿਹੜਾ ਇਹਨੇ ਪਕਿਆਈ ਵਾਲੇ ਕਰਮ ਨਿਸ਼ਕਾਮ ਕਰਮ ਕੀਤੇ ਪੱਕਾ ਧਰਮ ਵਿੱਚ, ਇਹ ਜੀਆਂ ਦੀ ਕਚਿਆਈ ਤੇ ਪਕਿਆਈ ਉੱਥੇ ਦਰਗਾਹ ਅੰਦਰ ਹੀ ਪਰਖੀ ਜਾਂਦੀ ਹੈ, ਉੱਥੇ ਪ੍ਰਾਪਤ ਹੁੰਦੀ, ਪਤਾ ਲੱਗਦਾ ਭਈ ਇਹ ਕੱਚੇ ਸੀ ਇਹ ਪੱਕੇ ਨੇ। ਤਾਂ ਹੀ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਹੈ ਭਈ ਨਾਨਕ ਕੱਚੜਿਆਂ ਸਿਓ ਤੋੜ। ਅੱਜ ਤਾਂ ਦੁਨੀਆਂ ਦੇ ਵਿੱਚ ਬਾਹਰੀ ਤੌਰ ਤੇ ਵਿਖਾਵਾ ਕਰਕੇ ਬੜੇ ਪੱਕੇ ਦਿਖਾਈ ਦਿੰਦੇ ਆ, ਪਰ ਜਿਨ੍ਹਾਂ ਦੇ ਕਰਮ ਕੱਚੇ ਆ ਉਹਨਾਂ ਨਾਲੋਂ ਸੰਬੰਧ ਤੋੜ ਲੋ। ਢੂੰਡ ਸੱਜਣ ਸੰਤ ਪੱਕਿਆਂ, ਜਿਹੜੇ ਪੱਕੇ ਹੋਏ ਰਸਾਲ ਅੰਬ ਦੀ ਨਿਆਈ ਮਹਾਤਮਾ ਨਾ, ਉਹਨਾਂ ਦੀ ਸੰਗਤ ਢੂੰਡ ਖੋਜ ਕੇ ਲੱਭ। ਸੋ ਉਹ ਜੀਵਨ ਦੇ ਵਿਛੜ ਹੈ ਉਹ ਮੋਇਆ ਨਾ ਜਾਹੀ ਛੋੜ, ਜਿਹੜੇ ਕਚਿਆਈ ਵਾਲੀ ਰਾਸ ਜਿਨ੍ਹਾਂ ਕੋਲ ਉਹ ਤਾਂ ਜਿਉਂਦੇ ਵਿਛੜ ਜਾਣਗੇ, ਤੇ ਜਿਨ੍ਹਾਂ ਨੇ ਪਕਿਆਈ ਕਬਰ ਪ੍ਰਾਪਤ ਕੀਤੀ ਹੈ ਪੱਕੇ ਮਹਾਤਮਾ ਹਨ। ਸੋ ਅੰਦਰ ਜਿਨ੍ਹਾਂ ਦਾ ਟਿਕਿਆ ਹੋਇਆ ਪੱਕ ਚੁੱਕੇ ਹੈ, ਕਹਿੰਦੇ ਉਹ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡਦੇ। ਜਿਸ ਤਰ੍ਹਾਂ ਬੋਪਾਰ ਇੱਕ ਸਿੰਘ ਰਿਹਾ ਕਰਦਾ ਸੀ, ਜਿਹੜਾ ਪਹਿਲਾਂ ਸੰਤ ਅਦਰ ਸਿੰਘ ਸਾਹਿਬ ਦੇ ਨਾਲ ਰਿਹਾ ਸੀ, ਫਿਰ ਬਾਅਦ ਚ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਦੀ ਸੰਗਤ ਕੀਤੀ ਸੀ। ਸੋ ਮਹਾਰਾਜ ਸਾਹਿਬ ਨੂੰ ਚੌਰ ਸਾਹਿਬ ਦੀ ਸੇਵਾ ਕਰਿਆ ਕਰਦਾ, ਅਤੇ ਭਾਈ ਸਰਦੂਲ ਸਿੰਘ ਉਹਦਾ ਨਾਮ ਸੀ, ਉਹਦਾ ਪਿੰਡ ਵੀ ਮਹਾਂਪੁਰਸ਼ਾਂ ਦੱਸਿਆ ਕਥਾ ਚ, ਮੈਨੂੰ ਯਾਦ ਨਹੀਂ। ਸੋ ਇਸ ਪ੍ਰਕਾਰ ਸੋ ਉਹ ਚੌਰ ਸਾਹਿਬ ਦੀ ਸੇਵਾ ਕਰਦਾ, ਸੰਗਤ ਨੂੰ ਸਮੁੰਦਰ ਲਿਆ ਕੇ ਛਕਾਉਂਦਾ, ਮੂਲ ਮੰਤਰ ਦਾ ਵਿਆਸੀ ਸੀ। ਜਿਸ ਵੇਲੇ ਸਰੀਰ ਉਹਦਾ ਸ਼ਾਂਤ ਹੋਇਆ ਹੈ, ਉਸ ਵੇਲੇ ਉਹਨੇ ਦੱਸਿਆ ਬਚਨ, ਫਿਰ ਸੰਤ ਮਹਾਰਾਜ ਅਦਰ ਸਿੰਘ ਸਾਹਿਬ ਆ ਮੇਰੇ ਕੋਲ ਖੜੇ ਹਨ, ਸੋ ਮੈਨੂੰ ਕਹਿੰਦੇ ਆ ਤੈਨੂੰ ਸੱਚਖੰਡ ਨੂੰ ਸਿੰਘਾਂ ਲੈ ਕੇ ਚੱਲੀਏ, ਤੇਰੀ ਕੀਤੀ ਘਾਲ ਕਮਾਈ ਗੁਰੂ ਨਾਨਕ ਸਾਹਿਬ ਦੇ ਦਰ ਤੇ ਥਾਂ ਪਈ ਹੈ, ਮੈਂ ਚੱਲਿਆ ਸੱਚਖੰਡ ਨੂੰ। ਇਉਂ ਬਾਪਾ ਰਾਏ ਉਹਨੇ ਸਰੀਰ ਛੱਡਿਆ ਸੀ। ਸੋ ਇਸ ਪ੍ਰਕਾਰ ਜਿਹੜੇ ਪਕਿਆਈ ਵਾਲੇ ਮਹਾਂਪੁਰਸ਼ ਹੈ, ਉਹ ਪ੍ਰੇਮੀ ਜਿਹੜੇ ਹੁੰਦੇ ਆ, ਸਤਸੰਗੀ ਜਿਹੜੇ ਉਹਨਾਂ ਨਾਲ ਪਿਆਰ ਪ੍ਰੇਮ ਕਰਨ ਵਾਲੇ ਹਨ ਸਤਸੰਗੀ, ਉਹਨਾਂ ਨੂੰ ਮਰਨ ਤੋਂ ਬਾਅਦ ਵੀ ਉਹਨਾਂ ਦੀ ਸਹਾਇਤਾ ਕਰਦੇ ਨੇ। ਦਸਮ ਪਾਤਸ਼ਾਹ ਨੇ ਸੰਤ ਦੀ ਪਰਿਭਾਸ਼ਾ ਇਹ ਲਿਖੀ ਹੈ, ਸਮੇਂ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਬਤਾਈ। ਜਿਹੜਾ ਕਿਸੇ ਦੇ ਅੰਤ ਸਮੇਂ ਕਿਸੇ ਦੀ ਸਹਾਇਤਾ ਕਰ ਸਕੇ ਉਹ ਅਸਲੀ ਸੰਤ ਹੈ। ਸਾ ਸਹਾਈ ਅੰਤ ਅੰਤ, ਇਹ ਸੰਤ ਸ਼ਬਦ ਦੇ ਅਰਥ ਦੱਸੇ ਨੇ ਦਸਮ ਪਾਤਸ਼ਾਹ ਨੇ। ਇਸ ਪ੍ਰਕਾਰ ਜੀਆਂ ਦੀ ਕਚਿਆਈ ਅਤੇ ਪਕਿਆਈ, ਕਿਹੋ ਜੀ ਰਾਸ ਹੈ ਮਨੁੱਖ ਦੇ ਕੋਲ ਕੱਚੀ ਕੇ ਪੱਕੀ, ਇਹ ਉੱਥੇ ਦਰਗਾਹ ਚ ਪਾਈ ਜਾਂਦੀ ਪਰਖੀ ਜਾਂਦੀ ਹੈ।
ਨਾਨਕ ਗਿਆ ਜਪ ਜਾਏ,
ਜਦੋਂ ਜੀਵ ਜਾਂਦਾ ਨਾ ਪ੍ਰਲੋਕ ਚ, ਉਸ ਵੇਲੇ ਦਰਗਾਹ ਚ ਗਿਆ ਹੀ ਜਾਪਿਆ ਜਾਏ ਜਾਣਿਆ ਜਾਂਦਾ ਹੈ ਇਹ ਕਿਹੋ ਜਿਹੇ ਕਰਮ ਕਰਕੇ ਆਇਆ, ਜਾਂ ਦਰਗਾਹ ਚ ਗਿਆ ਹੀ ਪਤਾ ਲੱਗਦਾ ਜਾਣਿਆ ਜਾਂਦਾ ਵੀ ਕਿਹੜਾ ਕੱਚਾ ਤੇ ਕਿਹੜਾ ਪੱਕਾ। ਇੱਥੇ ਦੁਨੀਆਂ ਦੇ ਸਾਨੂੰ ਸਾਡੀ ਨਿਗਾਹ ਇੰਨੀ ਦ੍ਰਿਸ਼ਟੀ ਨਾ ਖੁੱਲਣ ਕਰਕੇ ਨਹੀਂ ਪਤਾ ਲੱਗਦਾ। ਸੋ ਇਸ ਪ੍ਰਕਾਰ ਭੇਖੀਆਂ ਨੂੰ ਵੀ ਲੋਕ ਮੱਥੇ ਟੇਕੀ ਜਾਂਦੇ ਆ, ਜਿਵੇਂ ਬਾਬਾ ਬਕਾਲਾ ਸਾਹਿਬ ਵਾਲੇ ਸਥਾਨ ਤੇ 22 ਗੁਰੂ ਬਣ ਕੇ ਬਹਿ ਗਏ ਸੀ ਕੱਚੇ ਹੀ, ਔਰ ਚੇਲੇ ਛੱਡ ਦਿੱਤੇ ਵੀ ਲੋਕਾਂ ਨੂੰ ਪ੍ਰੇਰ ਕੇ ਦਰਿਆਓ ਸਾਡੇ ਵੱਲ ਨੂੰ ਮੱਥੇ ਟਿਕਾਉਣ ਲਈ। ਸੋ ਇਸ ਪ੍ਰਕਾਰ ਇਹੋ ਜਿਹੜੇ ਲੋਕ ਵੀ ਸਮਾਜ ਚ ਫਿਰਦੇ ਹੀ ਹੈ, ਔਰ ਜੀਆਂ ਦੇ ਜਿਹੜੇ ਕਰਮ ਹਨ ਸ਼ੁਭ ਤੇ ਅਸ਼ੁਭ, ਇਹ ਦਰਗਾਹ ਚ ਹੀ ਪਰਖੇ ਜਾਂਦੇ। ਅਸਲ ਵਿੱਚ ਜਦੋਂ ਸਾਹਮਣੇ ਨਕਸ਼ਾ ਆ ਜਾਂਦਾ, ਪਰਮਾਤਮਾ ਅਕਾਲ ਪੁਰਖ ਦੀ ਦਰਗਾਹ ਵਿੱਚ ਜਾਣਿਆ ਜਾਂਦਾ ਵੀ ਕਿਹੜਾ ਕੱਚਾ ਕਿਹੜਾ ਪੱਕਾ।
ਧਰਮ ਖੰਡ ਕਾ ਇਹੋ ਧਰਮ,
ਇਸ ਪ੍ਰਕਾਰ ਇਸ ਪੌੜੀ ਦੇ ਅੰਦਰ ਤਨੂ ਮਾਨਸਾ ਸਤਸੰਗੀ ਦੀ ਅਵਸਥਾ ਬਿਆਨ ਕੀਤੀ ਹੈ। ਇਹ ਸੱਚੇ ਪਾਤਸ਼ਾਹ ਦੱਸ ਰਹੇ ਨੇ, ਜਿਹੜੇ ਅਗਲੀ ਪੰਕਤੀ ਦਾ ਇਸ ਪਿਛਲੀ ਪੌੜੀ ਨਾਲ ਸੰਬੰਧ ਹੈ। ਦੱਸ ਰਹੇ ਨੇ ਮਹਾਰਾਜ ਕੇ ਜੋ ਪਿੱਛੇ ਕਥਨ ਕੀਤਾ ਨਾ, 34 ਨੰਬਰ ਪੌੜੀ ਚ ਧਰਮ ਖੰਡ ਦਾ ਇਹ ਧਰਮ ਹੈ। ਜਿਹੜੇ ਧਰਮ ਖੰਡੀ ਅਵਸਥਾ ਵਾਲੇ ਹਨ, ਧਰਮ ਕਮਾਉਣ ਵਾਲੇ, ਧਰਮ ਖੰਡੀਆਂ ਦਾ ਇਹ ਧਰਮ ਹੈ। ਸੁਭਾਵ ਇਹ ਕਥਨ ਕੀਤਾ ਪਿਛਲੀ ਪੌੜੀ ਅੰਦਰ, ਕਿਉਂ ਧਰਮ ਕਮਾਉਣਾ ਚਾਹੀਦਾ, ਧਰਤੀ ਧਰਮਸ਼ਾਲਾ ਹੈ। ਇਥੋਂ ਇਹ ਇੱਕ ਜਿਹੜਾ ਖੰਡ ਹੈ ਉਹ ਸ਼ੁਰੂ ਕਰਕੇ ਅੱਗੇ 4 ਹੋਰ ਖੰਡਾਂ ਦਾ ਜ਼ਿਕਰ ਮਹਾਰਾਜ ਕਰ ਰਹੇ ਨੇ।
ਗਿਆਨ ਖੰਡ ਕਾ ਆਖੋ ਕਰਮ,
ਸੋ ਇਸ ਪ੍ਰਕਾਰ ਇਹ 5 ਖੰਡ ਮਾਨੋ 5 ਅਗਲੀਆਂ ਅਵਸਥਾ ਹਨ। ਪਹਿਲਾ ਹੈ ਜਿਹੜੀ ਧਰਮ ਦੀ ਪੌੜੀ ਦਾ ਪਹਿਲਾ ਡੰਡਾ ਸੁਭ ਇੱਛਾ, ਦੂਜਾ ਸੁਭ ਵਿਚਾਰਨਾ, ਤੀਜਾ ਤਨੂ ਮਾਨਸਾ, ਚੌਥਾ ਸਤੁ ਆਪਤ, ਸਤ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਣਾ, ਇਹ ਚੌਥਾ ਡੰਡਾ ਹੈ। ਇਹਨੂੰ ਮਹਾਰਾਜ ਗਿਆਨ ਖੰਡ ਕਹਿ ਰਹੇ ਨੇ। ਸਿੱਧਾ ਨੇ ਪ੍ਰਸ਼ਨ ਕੀਤਾ, ਬੇਨਤੀ ਕੀਤੀ, ਮਹਾਰਾਜ ਜਿਹੜਾ ਅਗਲਾ ਖੰਡ ਤੁਸੀਂ ਦੱਸ ਦਿਓ ਗਿਆਨ ਖੰਡ, ਉਹਦਾ ਕੀ ਕਰਮ ਹੈ ਉਹ ਵੀ ਕਥਨ ਕਰੋ। ਅਥਵਾ ਸਤਿਗੁਰੂ ਜੀ ਕਹਿੰਦੇ ਕਰਮ ਗਿਆਨ ਖੰਡ ਦਾ ਕਰਮ ਅਸੀਂ ਆਖਦੇ ਹਾਂ, ਸੁਣੋ।
ਕੇਤੇ ਪਵਨ ਪਾਣੀ ਵੈ ਸੰਤਰ,
ਜਦੋਂ ਕਿਸੇ ਨੂੰ ਆਤਮਕ ਗਿਆਨ ਪ੍ਰਾਪਤ ਹੋ ਜਾਂਦਾ ਬੰਦਗੀ ਦੁਆਰਾ, ਤਾਂ ਉਸ ਵੇਲੇ ਪਤਾ ਲੱਗਦਾ ਵੀ ਕਿੰਨੇ ਪ੍ਰਕਾਰ ਦੀ ਪਵਨ ਹਵਾ ਹੈ, ਕਿੰਨੇ ਕੁ ਪਵਨ ਦੇਵਤੇ ਹਨ, ਔਰ ਇਸੇ ਪ੍ਰਕਾਰ ਪਾਣੀ ਕਿੰਨੇ ਪ੍ਰਕਾਰ ਦਾ ਹੈ, ਖੱਟਾ ਮਿੱਠਾ ਸਲੂਣਾ ਕਸੈਲਾ ਕੌੜਾ ਆਦਿਕ, ਔਰ ਇਸੇ ਪ੍ਰਕਾਰ ਕਿੰਨੇ ਕੁ ਪਾਣੀ ਦੇ ਦੇਵਤੇ ਨੇ, ਵਰਨ ਦੇਵਤਾ, ਔਰ ਬਸੰਤਰ ਅੱਗ ਕਿੰਨੇ ਪ੍ਰਕਾਰ ਦੀ ਹੈ, ਔਰ ਇਸੇ ਪ੍ਰਕਾਰ ਬਸੰਤਰ ਦੇਵਤਾ ਕਿੰਨੇ ਕੁ ਹਨ।
ਕੇਤੇ ਕਾਨ
ਮਹੇਸ਼, ਕੇਤੇ ਦਾ ਮਤਲਬ ਹੈ ਕਿੰਨੇ ਹੀ ਹਨ, ਇੱਕ ਨਹੀਂ, ਔਰ ਕਿੰਨੇ ਕਾਨ ਮਤਲਬ ਕ੍ਰਿਸ਼ਨ ਜੀ, ਤੇ ਕਿੰਨੇ ਮਹੇਸ਼ ਸ਼ਿਵ ਜੀ ਹਨ। ਕਾਲ ਪੁਰਖ ਕੀ ਦੇਹ ਮੋ ਕੋਟ ਕ ਬਿਸਨ ਮਹੇਸ਼, ਕੋਟ ਬ੍ਰਹਮਾ ਇੰਦਰ ਕਿਤੇ ਰਵਸਸ ਕਰੋੜ ਦਲੇਸ। ਸੋ ਇਸ ਪ੍ਰਕਾਰ ਕਰੋੜਾਂ ਬ੍ਰਹਮੇ ਕਰੋੜਾਂ ਇੰਦਰ, ਰਵ ਸੂਰਜ ਉਹਦਾ 12 ਮੰਨੇ ਹੈ। ਕਈਆਂ ਨੇ ਇਸ ਮਾਤਲੋਕ ਦੇ ਇੱਕੋ ਦਾ ਹੀ ਗਿਆਨ ਹੈ, ਕਹਿੰਦੇ ਇੱਕੋ ਹੀ ਹੈ। ਉਸ ਤਰ੍ਹਾਂ ਕਈ ਵਿਦਵਾਨਾਂ ਨੇ 12 ਲਿਖੇ, ਵੀ 12 ਸੂਰਜ ਹੈ, 12 ਧਰਤੀਆਂ ਦੇ। ਇਸ ਪ੍ਰਕਾਰ ਪਰ ਕਿੰਨੇ ਅਨੇਕ ਆਈਆਂ। ਸੋ ਇਸੇ ਤਰ੍ਹਾਂ ਕਰੋੜ ਸੂਰ ਨਾਨਕ ਪ੍ਰਗਾਸ, ਕਰੋੜਾਂ ਸੂਰਜਾਂ ਦਾ ਗਿਆਨ ਬ੍ਰਹਮ ਗਿਆਨ ਦੇ ਅੰਦਰ ਹੁੰਦਾ, ਕਰੋੜਾਂ ਸੂਰਜਾਂ ਵਰਗਾ। ਇਸੇ ਪ੍ਰਕਾਰ ਗਿਆਨ ਹੋ ਜਾਂਦਾ ਵੀ ਕਿੰਨੀਆਂ ਕਿੰਨੇ ਬ੍ਰਹਿਮੰਡ ਹਨ, ਕਿੰਨੀਆਂ ਪੁਰੀਆਂ, ਕਿੰਨੇ ਕੁ ਸੂਰਜ ਹਨ, ਅਨੇਕਾਂ ਹੀ ਹੈ, ਮਤਲਬ ਅੰਤ ਨਹੀਂ ਆਉਂਦਾ। ਸੋ ਇਸ ਪ੍ਰਕਾਰ ਵਿਸ਼ਨ ਮਹੇਸ਼ ਕਿਤਨੇ ਹਨ, ਕਾਨ ਕ੍ਰਿਸ਼ਨ ਵਰਗੇ ਕਿਤਨੇ ਹਨ। ਕਿੰਨੇ ਕੁ ਪ੍ਰਮਾਤਮਾ ਨੇ ਬਰਮੇ ਰਚ ਦਿੱਤੇ, ਘਾੜਤਾਂ ਘੜਨ ਵਾਲੇ, ਤੇ ਕਿਹੜੀਆਂ ਘਾੜਤਾਂ ਘੜ ਰਹੇ ਹਨ।
ਰੂਪ ਰੰਗ ਕੇ ਵੇਸ,
ਇੱਕ ਦਸਮ ਪਾਤਸ਼ਾਹ ਨੇ ਬਚਨ ਲਿਖਿਆ ਹੈ ਤੇ ਬਗਦਾਲਬ ਰਿਸ਼ੀ ਦੇ ਆਸ਼ਰਮ ਤੇ ਇੱਕ ਵਾਰੀ ਬਰਮਾ ਆ ਗਿਆ, ਤੇ ਇਸ ਪ੍ਰਕਾਰ ਉਹ ਬਗਦਾਲਬ ਰਿਸ਼ੀ ਨੇ ਸਤਿਕਾਰ ਨਾ ਕੀਤਾ ਵੀ ਇਹੋ ਜਿਹੇ ਮੁੰਡੇ ਤਾਂ ਕਈ ਮੇਰੀ ਉਮਰ ਚ ਮਰ ਗਏ, ਕਈ ਜੰਮ ਪਏ, ਕਈ ਪੈਦਾ ਹੋਏ, ਕਈ ਮਰੇ, ਇਸ ਕਰਕੇ ਉਹਨੇ ਸਤਿਕਾਰ ਨਾ ਕੀਤਾ ਤੇ ਨਾ ਬ੍ਰਹਮਾ ਹੀ ਉਹਦੇ ਅੱਗੇ ਝੁਕਿਆ ਵੀ ਮੈਂ ਜਗਤ ਦੀ ਰਚਨਾ ਕਰਨ ਵਾਲਾ। ਫਿਰ ਪਰਮੇਸ਼ਰ ਨੇ ਉਹਨਾਂ ਦਾ ਮਾਣ ਮੇਟਣ ਵਾਸਤੇ ਇੱਕ ਹਵਾ ਚਲਾਈ, ਇਹਨਾਂ ਨੂੰ ਹਵਾ ਉਡਾ ਕੇ ਅੱਠ ਮੂੰਹਾਂ ਵਾਲੇ ਬ੍ਰਹਮੇ ਦੇ ਦੇਸ਼ ਲੈ ਗਈ, ਉਹ ਵੀ ਨਾ ਉੱਠਿਆ ਵੀ ਇਹ ਮੇਰੇ ਅੱਗੇ ਕੌਣ ਹੈ। ਫਿਰ ਹਵਾ ਚੱਲੀ ਅੱਗੇ, ਸੋਲਾਂ ਮੂੰਹਾਂ ਵਾਲਾ ਬ੍ਰਹਮਾ ਜਿਹੜਾ ਸੀ ਉਹਦੇ ਕੋਲ ਲੈ ਗਈ। ਇਉਂ ਹਜ਼ਾਰ ਮੁੱਖ ਵਾਲੇ ਬ੍ਰਹਮੇ ਕੋਲ ਜਦੋਂ ਗਏ, ਉਹਨੇ ਨਿਮਰਤਾ ਨਾਲ ਉੱਠ ਕੇ ਸਤਿਕਾਰ ਕੀਤਾ ਵੀ ਮੇਰੇ ਆਸ਼ਰਮ ਤੇ ਤੁਸੀਂ ਆਏ ਹੋ, ਨਾਲ ਉਹਨੇ ਸਿੱਖਿਆ ਦਿੱਤੀ ਵੀ ਪਰਮਾਤਮਾ ਨੇ ਮੇਰੇ ਵਰਗੇ ਅਨੇਕਾਂ ਰਚੇ, ਅਨੇਕਾਂ ਰਚਦਾ, ਬਣਾਉਂਦਾ, ਢਾਉਂਦਾ, ਇਸ ਕਰਕੇ ਮਾਣ ਨਹੀਂ ਕਰਨਾ ਚਾਹੀਦਾ। ਦਸਮ ਪਾਤਸ਼ਾਹ ਨੇ ਬਚਨ ਲਿਖਿਆ, ਸਹਿਸ ਮੁੱਖਨ ਕਾ ਬ੍ਰਹਮਾ ਦੇਖਾ ਤਉ ਨਾ ਤੁਮਰਾ ਅੰਤ ਬਿਸੇਖਾ। ਇਉਂ ਇੱਕ ਬ੍ਰਹਮਾ ਨੇ ਕੋਟ ਬ੍ਰਹਮੇ ਜਾ ਕੇ ਸਾਜਣ ਲਾਏ, ਮਹਾਰਾਜ ਨੇ ਬਚਨ ਕੀਤਾ। ਇਸ ਪ੍ਰਕਾਰ ਕਰੋੜਾਂ ਬ੍ਰਹਮੇ ਘਾੜਤਾਂ ਨੂੰ ਘੜਨ ਵਾਲੇ, ਅਨੇਕਾਂ ਘਾੜਤਾਂ ਜਿਹੜੀਆਂ ਘੜੀਆਂ ਉਹਨਾਂ ਦੇ ਅਨੇਕਾਂ ਰੂਪ ਆਕਾਰ, ਅਨੇਕਾਂ ਰੰਗ ਵੱਖਰੇ ਵੱਖਰੇ, ਅਨੇਕਾਂ ਉਹਨਾਂ ਜੀਆਂ ਦੇ ਵੇਸ ਲਿਬਾਸ ਹਨ।
ਕੇਤਿਆ ਕਰਮ ਭੂਮੀ ਮੇਰ ਕੇਤੇ,
ਕਿੰਨੀਆਂ ਕਰਮ ਭੂਮੀਆਂ ਹਨ ਜਿੱਥੇ ਕਰਮ ਕਮਾਏ ਜਾਂਦੇ ਤੇ ਫਲ ਮਿਲਦਾ ਹੈ। ਸੋ ਇਸ ਪ੍ਰਕਾਰ ਕਰਮ ਕਮਾਉਣ ਵਾਲੀਆਂ ਭੂਮੀਆਂ ਧਰਤੀਆਂ, ਤੇ ਇਸੇ ਤਰ੍ਹਾਂ ਮੇਰ ਜਿਹੜਾ 86,000 ਯੋਜਨ ਉੱਚਾ ਸਮੇਰ ਪਰਬਤ ਹੈ, ਤੇ ਇਸੇ ਤਰ੍ਹਾਂ ਸ਼ਾਇਦ 16,000 ਕੇ 14,000 ਡੂੰਘਾ ਧਰਤੀ ਦੇ ਵਿੱਚ ਹੈ। ਸੋ ਇਸ ਪ੍ਰਕਾਰ ਆ ਜਿਹੜੇ ਦੇਵਤਿਆਂ ਦੀਆਂ ਪੁਰੀਆਂ ਕਿਤੇ ਉਹਦੇ ਉੱਪਰ ਹੈ। ਇਉਂ ਉਹ ਜਿਹੜਾ ਸਮੇਰ ਪਰਬਤ ਆ, ਉਹਦੇ ਵਰਗੇ ਸਮੇਰ ਪਰਬਤ ਅਨੇਕਾਂ ਵਾਹਿਗੁਰੂ ਨੇ ਰਚੇ ਹੋਏ ਜਿਹੜੇ ਸਾਨੂੰ ਜੀਆਂ ਨੂੰ ਦਿਖਾਈ ਨਹੀਂ ਦਿੰਦੇ, ਪਰ ਬ੍ਰਹਮ ਗਿਆਨੀ ਨੂੰ ਸਭ ਕੁਝ ਦਿਖਾਈ ਦਿੰਦਾ ਭਾਈ ਕਿੰਨੇ ਰੱਖ ਦਿੱਤੇ ਇਹੋ ਜਿਹੇ। ਔਰ ਇਸ ਪ੍ਰਕਾਰ ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ, ਸੰਤ ਬਾਬਾ ਸੁੰਦਰ ਸਿੰਘ ਦੇ ਕੋਲ ਰਹਿ ਕੇ ਜਦੋਂ ਬੰਦਗੀ ਕਰਦੇ ਸੀ, ਵਿਦਿਆ ਪੜ੍ਹਦੇ ਸੀ, ਬੋਪਾ ਰਾਏ ਨਗਰ ਦੀ ਗੱਲ ਹੈ, ਉੱਥੇ ਮਹਾਂਪੁਰਸ਼ ਅਭਿਆਸ ਕਰ ਰਹੇ ਸੀ ਜਪਜੀ ਸਾਹਿਬ ਦਾ, ਤੇ ਉਸ ਵੇਲੇ ਉਹਨਾਂ ਦੀ ਦ੍ਰਿਸ਼ਟੀ ਖੁੱਲੀ ਜਦੋਂ, ਤੇ ਅਸਮਾਨ ਦੇ ਵਿੱਚ ਅਨੇਕਾਂ ਹੀ ਬ੍ਰਹਮੇ, ਸ਼ਿਵ ਜੀ, ਵਿਸ਼ਨੂੰ, ਰਾਮ ਚੰਦਰ ਆਦਿਕ ਜਿਵੇਂ ਫਿਲਮਾਂ ਚੱਲਦੀਆਂ ਉਹ ਕ੍ਰੀਡਾ ਕਰਦੇ ਹੋਏ ਘੁੰਮਦੇ ਹੋਏ ਦਿਖਾਈ ਦਿੱਤੇ। ਤੇ ਉਹਨਾਂ ਨੇ ਆਣ ਕੇ ਸੰਤ ਬਾਬਾ ਸੁੰਦਰ ਸਿੰਘ ਨੂੰ ਬੇਨਤੀ ਕੀਤੀ ਵੀ ਉਹ ਭਜਨ ਚ ਵਿਘਨ ਪੈਂਦਾ ਜੀ, ਅਸਮਾਨ ਤੇ ਬੜਾ ਕੁਝ ਉਹ ਦਿਸਿਆ। ਪਹਿਲਾਂ ਤਾਂ ਟਾਲ ਕੇ ਕਹਿਣ ਲੱਗੇ ਪਿਛਲੇ ਜਨਮਾਂ ਚ ਉਹਨਾਂ ਦੀ ਉਪਾਸ਼ਨਾ ਕਰਦਾ ਰਿਹਾ ਹੋਏਗਾ, ਫਿਰ ਬਾਅਦ ਕਹਿਣ ਲੱਗੇ ਨਹੀਂ ਘਬਰਾਓ ਨਾ। ਸੋ ਇਸ ਪ੍ਰਕਾਰ ਸੰਸਾ ਨਹੀਂ ਕਰਨਾ ਮਨ ਚ, ਇਹ ਤੁਹਾਡੀ ਦ੍ਰਿਸ਼ਟੀ ਖੁੱਲੀ ਹੈ, ਗਿਆਨ ਖੰਡ ਵਿੱਚ ਤੁਸੀਂ ਪਹੁੰਚ ਗਏ। ਸੋ ਇਸ ਪ੍ਰਕਾਰ ਇਹ ਅਨੇਕਾਂ ਤੁਹਾਨੂੰ ਦਿਖਾਈ ਦਿੱਤੇ ਹੈ। ਸੋ ਇਹ ਪ੍ਰਮਾਤਮਾ ਤੁਹਾਨੂੰ ਵਿਖਾ ਰਿਹਾ ਭਈ ਮੇਰੇ ਤੋਂ ਉੱਚਾ ਕੋਈ ਨਹੀਂ। ਸੋ ਇਹ ਅਨੇਕਾਂ ਮੈਂ ਰਚੇ, ਅਨੇਕਾਂ ਰੱਖ ਸਕਦਾ, ਅਨੇਕਾਂ ਨੂੰ ਖਤਮ ਕਰਦਾ ਹਾਂ। ਸੋ ਇਸ ਪ੍ਰਕਾਰ ਇਹ ਅਨੇਕਾਂ ਜੀਵ ਜਿਹੜੇ ਵੱਡੇ ਵੱਡੇ ਹਨ, ਕਾਲ ਪੁਰਖ ਪਰਮਾਤਮਾ ਉਹਨਾਂ ਨੂੰ ਬਣਾਉਂਦਾ, ਫਿਰ ਮੇੜਦਾ, ਫਿਰ ਬਣਾਉਂਦਾ। ਸੋ ਇਸ ਪ੍ਰਕਾਰ ਕਿੰਨੇ ਧਰੂਵ ਭਗਤ ਵਰਗੇ, ਤੇ ਕਿੰਨੇ ਉਹਨਾਂ ਨੂੰ ਧਰੂਵ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਆਦਿਕ, ਕਿੰਨੇ ਉਹਨਾਂ ਦੇ ਗਾਂ ਉਪਦੇਸ਼ ਕਈ ਤਰ੍ਹਾਂ ਦੇ।
ਕੇਤੇ ਇੰਦ ਚੰਦ ਸੂਰ ਕੇਤੇ,
ਕਿੰਨੇ ਕੁ ਇੰਦਰ ਵਰਗੇ ਹਨ, 14 ਇੰਦਰ ਵਿਨਾਸ਼ ਕਲ ਬ੍ਰਹਮੇ ਕਾ ਇੱਕ ਦਿਵਸ ਵਿਹਾਵੈ, ਧੰਦੇ ਹੀ ਬ੍ਰਹਮਾ ਮਰੈ ਲੋਮਸ ਕਾ ਇੱਕ ਰੋਮ ਸਜਾਵੈ। ਇਸ ਪ੍ਰਕਾਰ ਦੇ ਬਚਨ ਦਸਮ ਗ੍ਰੰਥ ਚ ਲਿਖੇ ਹੈ। ਕਹਿੰਦੇ 14 ਇੰਦਰ ਰਾਜ ਭੋਗ ਕੇ ਮਰ ਜਾਣ, ਤੇ ਫਿਰ ਬ੍ਰਹਮੇ ਦਾ ਇੱਕ ਦਿਨ ਬਤੀਤ ਹੁੰਦਾ, ਏਡੀ ਵੱਡੀ ਰਾਤ, ਇਹੋ ਜਿਹੇ ਉਹਦੇ ਸਾਲ ਤੇ 100 ਸਾਲ ਉਹਦੀ ਉਮਰ ਹੈ। ਤੇ ਜਦੋਂ ਬ੍ਰਹਮਾ ਮਰਦਾ, ਤੇ ਜਿਹੜਾ ਲੋਮਸ ਰਿਸ਼ੀ ਹੈ ਇੱਕ ਰੋਮ ਪੱਟ ਕੇ ਸੁੱਟ ਦਿੰਦਾ ਵੀ ਕਿਹੜਾ ਰੋਜ਼ ਦਿਹਾੜੀ ਭਜਨ ਕਰਦਾ, ਫਿਰ ਇਹ ਬ੍ਰਹਮਾ ਵਰਗੇ ਤਾਂ ਰੋਜ਼ ਮਰਦੇ ਰਹਿੰਦੇ, ਅੱਗੇ ਇਹੋ ਜਿਹੀ ਲੰਮੀ ਉਮਰ ਇੰਨੀ ਵੇਖ ਲਓ। ਇਸ ਪ੍ਰਕਾਰ ਪਰਮਾਤਮਾ ਨੇ ਐਸੀ ਸ੍ਰਿਸ਼ਟੀ ਰਚੀ ਹੈ। ਸੋ ਇਉਂ ਇੱਕ ਵਾਰੀ ਰਾਮ ਚੰਦਰ ਜੀ ਬੈਠੇ ਸੀ, ਤੇ ਕੀੜਾ ਇੱਕ ਚੜਨ ਲੱਗਾ ਕੰਧ ਤੇ, ਤੇ ਉਹਦੀ ਲੱਤ ਇੱਕ ਟੁੱਟੀ ਹੋਈ ਸੀ, ਉਹ ਡਿੱਗ ਪਿਆ ਕਰੇ, ਤੇ ਰਾਮ ਚੰਦਰ ਜੀ ਖਿੜਖਿੜਾ ਕੇ ਹੱਸ ਪਏ। ਕੋਲ ਬੈਠੇ ਸੀ ਵਿਸ਼ਿਸ਼ਟ ਮੁਨੀ ਜੀ, ਕਹਿੰਦੇ ਭਗਵਾਨ ਜੀ ਕੀੜੇ ਦੀ ਹਾਲਤ ਮਾੜੀ ਆ, ਤੁਸੀਂ ਮਖੌਲ ਕਰ ਰਹੇ ਹੱਸ ਰਹੇ ਹੋ, ਤੁਹਾਨੂੰ ਇੰਝ ਨਹੀਂ ਸੀ ਕਰਨਾ ਚਾਹੀਦਾ, ਦਇਆ ਵਾਲੀ ਬਿਰਤੀ ਚਾਹੀਦੀ ਸੀ। ਕਹਿੰਦੇ ਹੱਸੇ ਤਾਂ ਵੀ ਇਹ 14 ਵਾਰੀ ਸੁਰਗ ਦਾ ਰਾਜਾ ਇੰਦਰ ਬਣ ਚੁੱਕਾ ਹੈ ਤੇ ਹੁਣ ਫਿਰ ਆਪਣੇ ਕਰਮਾਂ ਦੇ ਮੁਤਾਬਕ ਕੀੜੇ ਦੀ ਜੂਨ ਚ ਪਿਆ ਹੋਇਆ, ਲੱਤਾਂ ਟੁੱਟੀਆਂ ਹੋਈਆਂ। ਕਹਿਣ ਲੱਗੇ ਵਿਖਾ ਸਕਦੇ ਹੋ? ਕਹਿੰਦੇ ਹਾਂ। ਕਹਿੰਦੇ ਸਾਰਿਆਂ ਨੂੰ ਵਿਖਾਓ। ਫਿਰ ਉਹਨੇ ਸਰਬਗਤਾ ਦਿੱਤੀ, ਸਾਰੇ ਜਿਹੜੇ ਸੰਗਤ ਬੈਠੀ ਸੀ ਸਭਨਾਂ ਨੂੰ ਉਹਦੇ ਕਰਮ ਵਿਖਾ ਤੇ ਵੀ ਕਿਵੇਂ 14 ਵਾਰੀ ਸੁਰਗ ਦਾ ਰਾਜਾ ਇੰਦਰ ਬਣ ਚੁੱਕਾ ਤੇ ਹੁਣ ਫਿਰ ਆਪਣੇ ਕਰਮਾਂ ਦੇ ਜਾਲ ਚ ਫਸਿਆ ਹੋਇਆ, ਕੀੜੇ ਦੀ ਜੂਨ ਚ ਪਿਆ ਹੋਇਆ। ਸੋ ਇਸ ਪ੍ਰਕਾਰ ਕਰੋੜਾਂ ਇੰਦਰ ਵਰਗੇ, ਕਰੋੜਾਂ ਚੰਦਰ ਸੋ ਚੰਦ, ਕਰੋੜਾਂ ਸੂਰਜ, ਕਿਉਂਕਿ ਆ ਜਿਵੇਂ ਇੱਕ ਮੰਡਲ ਹੈ ਸਾਡਾ, ਇਹਦਾ ਇੱਕ ਸੂਰਜ ਤੇ ਇੱਕ ਚੰਦਰਮਾ ਹੈ, ਔਰ ਗਲੈਕਸੀਆਂ ਕਹਿੰਦੇ ਅਨੇਕਾਂ ਹੀ ਨੇ ਤੇ ਇੱਕ ਗਲੈਕਸੀ ਵਿੱਚ ਕਈ ਕਈ ਬ੍ਰਹਿਮੰਡ ਹੈ, ਕਈ ਕਈ ਬੁਰੀਆਂ ਹਨ। ਇਸ ਪ੍ਰਕਾਰ ਇਹ ਗੱਲ ਤਾਂ ਹੁਣ ਮੰਨ ਗਏ ਸਾਇੰਸ ਵਾਲੇ ਵੀ ਅਨੇਕਾਂ ਹੀ ਗਲੈਕਸੀਆਂ, ਉਹਨਾਂ ਦੇ ਵਿੱਚ ਅਨੇਕਾਂ ਹੀ ਸ੍ਰਿਸ਼ਟੀਆਂ ਹਨ। ਸੋ ਇਸ ਪ੍ਰਕਾਰ ਅਨੇਕਾਂ ਮੰਡਲ ਬਣੇ ਹੋਏ, ਤਾਰਾ ਮੰਡਲ ਬਣੇ ਹੋਏ ਨੇ, ਅਨੇਕਾਂ ਚੰਦਰਮਾ ਹਨ, ਅਨੇਕਾਂ ਸੂਰਜ ਹਨ।
ਮੰਡਲ ਦੇਸ਼
ਇਸ ਪ੍ਰਕਾਰ 400 ਯੋਜਨ ਦਾ ਧਰਤੀ ਦਾ ਜਿਹੜਾ ਟੁਕੜਾ ਉਹਨੂੰ ਮੰਡਲ ਕਹਿੰਦੇ ਨੇ। ਔਰ ਇਸ ਪ੍ਰਕਾਰ ਦੇਸ਼, ਇਸੇ ਪ੍ਰਕਾਰ ਜਿਵੇਂ ਮਾਝਾ ਮਾਲਵਾ ਧੰਨੀ ਪੋਠੋਹਾਰ ਕੇ ਪਾਦਕ ਦੇਸ਼ ਹਨ, ਅਥਵਾ ਹੁਣ ਦੇਸ਼ ਜਿਵੇਂ ਵੰਡੇ ਗਏ ਆ, ਭਾਰਤ ਵਰਸ਼, ਹਿੰਦੁਸਤਾਨ, ਪਾਕਿਸਤਾਨ, ਇੰਡੋਨੇਸ਼ੀਆ, ਸਿੰਗਾਪੁਰ ਆਦਿਕ ਵੱਖਰੇ ਵੱਖਰੇ ਦੇਸ਼ ਹੈ। ਕਹਿੰਦੇ ਇਹੋ ਜਿਹੇ ਕਰੋੜਾਂ ਹੀ ਹਨ, ਪਰਮਾਤਮਾ ਰਜੇ ਕਿੰਨੇ ਕਹਾਨੰਤ ਨਹੀਂ ਆਉਂਦਾ।
ਸਿੱਧ ਬੁੱਧ ਨਾਥ ਕੇਤੇ,
ਕਿੰਨੇ ਕੁ ਵਾਹਿਗੁਰੂ ਨੇ ਸਿੱਧ ਸਿੱਧੀ ਨੂੰ ਪ੍ਰਾਪਤ ਜਿਹੜੇ ਮਹਾਤਮਾ ਪੈਦਾ ਕੀਤੇ ਹੈ। ਇਸੇ ਤਰ੍ਹਾਂ ਸਿੱਧ ਕਹਾਉਣ ਵਾਲੇ 84 ਨਹੀਂ ਕੇਵਲ, ਹੋਰ ਵੀ ਅਨੇਕਾਂ ਹਨ। ਇਸੇ ਤਰ੍ਹਾਂ ਬੁੱਧ ਬੁੱਧੀਵਾਨ ਵਿਦਵਾਨ ਲੋਕ, ਇਸੇ ਪ੍ਰਕਾਰ ਬੁੱਧ ਨਛੱਤਰ ਆਦਿਕ, ਇਸੇ ਤਰ੍ਹਾਂ ਬੁੱਧ ਅਵਤਾਰ ਆਦਿਕ ਨਾਥ, ਜਿਵੇਂ 84 9 ਨਾਥ ਮੰਨੇ ਹੈ, ਪਰ ਇਸ ਤਰ੍ਹਾਂ ਚਰਪਟ ਨਾਥ, ਘੁੱਗੂ ਨਾਥ, ਸ਼ੰਭੂ ਨਾਥ ਆਦਿਕ ਗੋਰਖ ਦੇ ਚੇਲਿਆਂ ਦੇ ਵੀ ਨਾਥ ਨਾਮ ਹੈ, ਅਨੇਕਾਂ ਹੀ ਨਾਥ ਹਨ। ਕਿੰਨੇ ਕੁ ਹਨ?
ਦੇਵੀ ਵੇਸ਼,
ਔਰ ਜਿਸ ਤਰ੍ਹਾਂ 9 ਕਰੋੜ ਦੇਵੀਆਂ ਮੰਨੀਆਂ, ਉਹ ਦੁਰਗਾ ਜਿਹੜੀਆਂ ਕਰੋੜਾਂ ਹੀ ਹਨ, ਉਹ ਕੁਆਰੀਆਂ ਫਿਰਦੀਆਂ, ਕਿਹਨੇ ਭਗਵਾਨ ਨਾਲ ਸ਼ਾਦੀ ਕਰਨੀ ਹੈ, ਇੱਛਾ ਰੱਖ ਕੇ ਤੇ ਵਾਹਿਗੁਰੂ ਦੀ ਰਜਾ ਚ ਕਈ ਕਰਮ ਕਮਾ ਰਹੀਆਂ ਹਨ। ਸੋ ਇਸ ਪ੍ਰਕਾਰ ਅਨੇਕਾਂ ਦੇਵੀਆਂ ਹਨ, ਕਿੰਨਾ ਕੁ ਉਹਨਾਂ ਦੇ ਵੇਸ਼ ਲਿਬਾਸ ਹਨ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਜਦੋਂ ਖੁੱਲ ਜਾਂਦੀ ਹੈ, ਸਾਰਾ ਕੁਝ ਦਿਸ ਪੈਂਦਾ। ਔਰ ਬ੍ਰਹਮ, ਇੱਕ ਵਿਦਵਾਨ ਨੇ ਬਚਨ ਲਿਖਿਆ ਵੀ ਦੋਏ ਦੋ ਲੋਚਨ ਸਰਬਾਨਾ, ਦੋ ਦੋ ਅੱਖਾਂ ਤਾਂ ਸਾਰੇ ਦੁਨੀਆਂ ਦੀਆਂ ਹਨ, ਵਿਦਵਾਨਾ ਤ੍ਰੈ ਲੋਚਨਾ, ਵਿਦਿਆ ਜਿਹਨਾਂ ਪੜ੍ਹੀ ਉਹਨਾਂ ਦੀਆਂ 3 ਅੱਖਾਂ, ਇੱਕੋ ਵਿਦਿਆ ਨੂੰ ਨਾਲ ਪੜ੍ਹ ਸਕਦੇ ਆ, ਇਹ 3 ਅੱਖ ਉਹਨਾਂ ਦੀ। ਤਨ ਤਾਨਾ ਸਪ ਤਾਨਾ, ਜਿਹੜੇ ਰਾਗੀ ਹਨ ਸਾਜਾਂ ਦੀ ਸਹਾਇਤਾ ਨਾਲ ਜਿਹੜੇ ਗਾਉਂਦੇ ਆ, ਕਹਿੰਦੇ 7 ਸੁਰਾਂ ਹੋਣ ਕਰਕੇ ਉਹਨਾਂ ਦੀਆਂ 7 ਅੱਖਾਂ ਹਨ। ਤੇ ਬ੍ਰਹਮ ਗਿਆਨੀ ਅਨੰਤ ਲੋਚਨਾ, ਜਿਹੜੇ ਬ੍ਰਹਮ ਗਿਆਨੀ ਹਨ ਉਹ ਅਨੰਤ ਅੱਖਾਂ ਦੇ ਮਾਲਕ ਹੈ। ਜਿਵੇਂ ਜਿਸ ਵੇਲੇ ਸੰਤ ਬਾਬਾ ਗੁਰਬਚਨ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਨੇ, ਤੇ ਉਸ ਵੇਲੇ ਕੁਝ ਸਿੰਘਾਂ ਨੇ ਦੋਨਤ ਨਾਲ ਪ੍ਰਸ਼ਨ ਕੀਤੇ ਸੀ। ਇੱਕ ਤਾਂ ਕਹਿਣ ਲੱਗਾ ਜੀ, ਮੋਰ ਦੇ ਖੰਭ ਬੜੇ ਸੋਹਣੇ ਹੁੰਦੇ ਆ, ਆਵਾਜ਼ ਬੜੀ ਸੋਹਣੀ ਹੁੰਦੀ ਆ, ਪਰ ਆਪਣੇ ਪੈਰਾਂ ਵੱਲ ਵੇਖ ਕੇ ਝੂਰਦਾ, ਇਹ ਇਸ ਤਰ੍ਹਾਂ ਗੁਰਬਚਨ ਸਿੰਘ ਜਿਹਨੂੰ ਤੁਸੀਂ ਜ਼ਿੰਮੇਵਾਰੀ ਸਾਰੀ ਸੌਂਪਤੀ, ਥੋੜੇ ਜਿਹਾ ਵੀਰ ਰਸ ਚ ਆ ਕੇ ਕਹਿਣ ਲੱਗੇ ਤੂੰ ਝੂਰਦਾ ਹੀ ਰਹੇਗਾ। ਔਰ ਠੀਕ ਉਸ ਮਨੁੱਖ ਦੇ ਭੋਗ ਤੇ ਮੈਂ ਗਿਆ, ਸਾਰੀ ਜ਼ਿੰਦਗੀ ਦੱਸਦੇ ਝੂਰਦਾ ਰਿਹਾ, ਵਿਚਾਰਾ ਬੰਦਗੀ ਤਾਂ ਬੜੀ ਉਹਨੇ ਕੀਤੀ, ਪਰ ਉਹ ਸਤਪੁਰਸ਼ਾਂ ਦਾ ਬਚਨ ਹੋਣ ਕਰਕੇ ਉਸ ਗਲਤੀ ਨੂੰ ਝੂਰਦਾ ਰਿਹਾ ਸਾਰੀ ਜ਼ਿੰਦਗੀ, ਪਰ ਮੈਂ ਗਲਤੀ ਕਿਉਂ ਕੀਤੀ, ਅੱਗੋਂ ਕਿਉਂ ਬੋਲਿਆ। ਸੋ ਇਸੇ ਪ੍ਰਕਾਰ ਇੱਕ ਨੇ ਕਿਹਾ ਸੀ ਵੀ ਇਹ ਸੁੱਧੇ ਸੁਭਾਅ ਵਾਲਾ, ਇਹ ਪ੍ਰਬੰਧ ਕਿਵੇਂ ਸੰਭਾਲੇਗਾ? ਕਹਿਣ ਲੱਗੇ ਇਹਨਾਂ ਦੀਆਂ ਅਨੇਕਾਂ ਅੱਖਾਂ ਮਹਾਰਾਜ ਨੇ ਇਹਨਾਂ ਨੂੰ ਬਖਸ਼ੀਆਂ, ਉਹਨਾਂ ਅੱਖੀਆਂ ਦੁਆਰਾ ਪ੍ਰਬੰਧ ਚਲਾਉਣਗੇ, ਤੇਰੇ ਵਰਗੇ ਗੁਰਮੁਖ ਪ੍ਰਬੰਧਕ ਬੜੇ ਨਾਲ ਰਿਹਾ ਕਰਨਗੇ। ਇਹ ਸੁੱਧੇ ਸੁਭਾਅ ਵਾਲਾ ਗੁਰਮੁਖ ਹੈ, ਇਸ ਦੀਆਂ ਅਨੰਤ ਅੱਖਾਂ ਹਨ, ਉਹਨਾਂ ਅੱਖਾਂ ਦੁਆਰਾ ਸਾਰਾ ਪ੍ਰਬੰਧ ਦੇਖੇ ਜਾਚੇਗਾ, ਔਰ ਪ੍ਰਬੰਧ ਕਰਨ ਵਾਲੇ ਤੇਰੇ ਵਰਗੇ ਬੜੇ ਨਾਲ ਰਿਹਾ ਕਰਨਗੇ। ਇਸ ਕਰਕੇ ਉਹ ਵੀ ਸ਼ਾਂਤ ਹੋ ਗਿਆ। ਇੱਕ ਨੇ ਹੋਰ ਕੁਝ ਬਚਨ ਕੀਤਾ ਸੀ, ਸੋ ਉਹਨੂੰ ਵੀ ਕੁਛ ਇਸ ਤਰ੍ਹਾਂ ਝਾੜ ਕੇ ਬਿਠਾ ਦਿੱਤਾ, ਫਿਰ ਦੁਬਾਰਾ ਚੁੱਪ ਰਹੇ। ਇਸ ਪ੍ਰਕਾਰ ਜਿਹਨਾਂ ਗੁਰਮੁਖਾਂ ਦੇ ਤਾਈ ਭਜਨ ਦੁਆਰਾ ਮਨ ਦੀ ਮੈਲ ਉਤਰ ਜਾਂਦੀ ਹੈ, ਸਾਰੇ ਫੁਰਨੇ ਸ਼ਾਂਤ ਹੋ ਜਾਂਦੇ ਹੈ, ਉਹਨਾਂ ਹੀ ਮਹਾਂਪੁਰਸ਼ਾਂ ਨੂੰ ਇੱਕ ਵਾਰੀ ਬਚਨ ਪੁੱਛਿਆ ਸਿੰਘਾਂ ਨੇ। ਇੱਕ ਨੇ ਕਿਹਾ ਵੀ ਮੈਂ ਜਦੋਂ ਆਪਸ ਵਿੱਚ ਗੱਲਾਂ ਕਰ ਰਿਹਾ ਸੀ ਵੀ ਜਦੋਂ ਫੁਰਨਾ ਪੈਦਾ ਹੋ ਜਾਣਾ, ਕੋਈ ਤੀਬਰ ਇੱਛਾ ਬਣ ਜਾਏ ਤੇ 8-7 ਦਿਨਾਂ ਚ ਮੇਰੀ ਇੱਛਾ ਪੂਰੀ ਹੋ ਜਾਂਦੀ ਹੈ। ਇੱਕ ਕਹਿਣ ਲੱਗਾ ਵੀ ਮੇਰੀ ਇੱਛਾ 8 ਪੈਰਾਂ ਚ ਪੂਰੀ ਹੁੰਦੀ ਹੈ। ਕਹਿਣ ਲੱਗੇ ਉਹਨਾਂ ਮਹਾਂਪੁਰਸ਼ਾਂ ਨੂੰ ਪੁੱਛੀਏ ਭਲਾ, ਉਹ ਤੁਰੇ ਆਉਂਦੇ ਸੀ। ਕਹਿਣ ਲੱਗੇ ਸਤਪੁਰਸ਼, ਜਦੋਂ ਤੁਹਾਡੇ ਮਨ ਚ ਕੋਈ ਫੁਰਨਾ ਪੈਦਾ ਹੋਏ ਉਹ ਕਿੱਡੀ ਕੁ ਛੇਤੀ ਪੂਰਾ ਹੁੰਦਾ ਹੈ? ਕਹਿਣਗੇ ਸਾਨੂੰ ਫੁਰਨਾ ਫੁਰਦਾ ਹੀ ਕੋਈ ਨਹੀਂ ਹੈ, ਪਰ ਜੇ ਕੋਈ ਫੁਰਨਾ ਆ ਜਾਏ ਤਾਂ ਵੇਖੀਦਾ ਪਹਿਲਾਂ ਹੀ ਉਹ ਪੂਰਾ ਹੋਇਆ ਹੁੰਦਾ। ਇਸ ਪ੍ਰਕਾਰ ਰੱਬ ਦੇ ਪਿਆਰਿਆਂ ਨੂੰ ਫੁਰਨਾ ਨਹੀਂ ਫੁਰਦਾ। ਕਿਸੇ ਨੇ ਪੁੱਛਿਆ ਵੀ ਪੰਜ ਸੱਤ ਜੀ ਪਰਿਵਾਰ ਦੇ ਹੁੰਦੇ ਨੇ ਤੇ ਉਹਨਾਂ ਦਾ ਫਿਕਰ ਲੱਗਾ ਰਹਿੰਦਾ ਰੋਟੀ ਪਾਣੀ ਇੰਤਜ਼ਾਮ ਦਾ, ਤੁਹਾਡੇ ਨਾਲ 150 ਸਿੰਘ ਹੁੰਦੇ ਆ ਤੇ ਤੁਹਾਨੂੰ ਚਿੰਤਾ ਨਹੀਂ ਕਦੇ ਵਿਆਪਦੀ? ਕਹਿੰਦੇ ਭਾਈ ਸਿੱਖਾ ਅਸਲ ਗੱਲ ਇਹ ਆ ਵੀ ਚਿੰਤਾ ਕਦੇ ਅਸੀਂ ਕੀਤੀ ਨਹੀਂ ਤੇ ਭੁੱਖਾ ਕਦੇ ਕੋਈ ਰਿਹਾ ਨਹੀਂ। ਇਸ ਪ੍ਰਕਾਰ ਅਸੀਂ ਚਿੰਤਾ ਜਿਨ੍ਹਾਂ ਦੇ ਇਹ ਸਿੰਘ ਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਚਿੰਤਾ ਉਹਨਾਂ ਸਤਿਗੁਰਾਂ ਤੇ ਛੱਡੀ ਹੋਈ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਇਸ ਪ੍ਰਕਾਰ ਜਦੋਂ ਮਹਾਰਾਜ ਦਾ ਸਰੂਪ 24 ਘੰਟੇ ਸਾਹਮਣੇ ਆ ਫਿਰ ਉਹ ਚਿੰਤਾ ਕਿਵੇਂ ਕਰਨ? ਭਾਈ ਨਾਜਰ ਸਿੰਘ ਜੀ ਮਿਲੇ ਸੀ ਮੈਨੂੰ, ਭਿੰਡਰੀ ਬਜ਼ੁਰਗ ਬਿਰਧ ਹੋਏ ਹੋਏ ਸੀ। ਮੈਂ ਉਹਨਾਂ ਨੂੰ ਬੇਨਤੀ ਕਰਕੇ ਕੁਝ ਬਚਨ ਪੁੱਛੇ ਉਹਨਾਂ ਤੋਂ, ਉਹਨਾਂ ਇਹ ਗੱਲ ਕਹੀ ਸੀ ਵੀ ਮੈਂ ਲੰਘ ਰਹੀ ਸੀ ਇੱਥੇ ਭਿੰਡਰੀ ਤੇ ਲੰਗਰ ਦਾ ਇੰਚਾਰਜ ਹੋਣ ਕਰਕੇ ਬੜੀ ਚਿੰਤਾ ਰਹਿੰਦੀ ਸੀ। ਇੱਕ ਦਿਨ ਮਹਾਂਪੁਰਸ਼ ਬਾਹਰੋਂ ਕਥਾ ਕਰਕੇ ਆਏ ਤੇ ਸਿੱਧੇ ਲੰਗਰ ਚ ਆ ਗਏ ਤੇ ਮੈਨੂੰ ਕਹਿਣ ਲੱਗੇ ਭਾਈ ਨਾਜਰ ਸਿੰਘ ਜੀ ਤੁਸੀਂ ਚਿੰਤਾ ਬੜੀ ਕਰਦੇ ਹੋ ਵੀ ਕੋਈ ਚੀਜ਼ ਨਾ ਲੰਗਰ ਚੋਂ ਮੁੱਕ ਜਾਏ। ਕਹਿੰਦੇ ਹਾਂਜੀ ਚਿੰਤਾ ਤਾਂ ਹੁੰਦੀ ਹੈ, ਫਿਰ ਜ਼ਿੰਮੇਵਾਰੀ ਜੀ ਤੁਸੀਂ ਦਿੱਤੀ ਹੋਈ। ਕਹਿਣ ਲੱਗੇ ਪਰ ਸੱਜੇ ਪਾਸੇ ਨੂੰ ਵੇਖਿਓ ਜਰਾ। ਤੈਨੂੰ ਕਹਿੰਦੇ ਮੈਂ ਸੱਜੇ ਪਾਸੇ ਵੇਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਰੂਪ ਪ੍ਰਗਟ ਹੋ ਗਿਆ ਔਰ ਮੈਥੋਂ ਝਾਲ ਨਾਲ ਚੱਲੀ ਗਈ, ਨੇਤਰ ਬੰਦ ਹੋ ਗਏ ਤੇ ਉਸ ਵੇਲੇ ਜੱਫੀ ਚ ਲੈ ਕੇ ਕਹਿਣ ਲੱਗੇ ਚਿੰਤਾ ਨਾ ਕਰਿਆ ਕਰ, ਸਤਿਗੁਰੂ ਜੀ ਹਾਜ਼ਰ ਨਾਜ਼ਰ ਹਨ, ਉਹਨਾਂ ਦਾ ਲੰਗਰ ਹੈ, ਇੱਥੇ ਤੋਟ ਨਹੀਂ ਆ ਸਕਦੀ। ਇਸ ਪ੍ਰਕਾਰ ਰੱਬ ਦੇ ਪਿਆਰੇ ਦੇ ਜਿਹਨੂੰ ਅਕਾਲ ਪੁਰਖ ਦਾ ਗਿਆਨ ਹੋ ਗਿਆ, 24 ਘੰਟੇ ਦਰਸ਼ਨ ਨਿਰਗੁਣ ਦਾ ਗਿਆਨ, ਸਰਗੁਣ ਦਾ ਧਿਆਨ, ਜਿਹਨੂੰ ਚਿੱਤ ਜਿਸ਼ਾ ਪੈਦਾ ਹੋਏ ਤੀਬਰ ਬਣ ਜਾਏ ਉਸੇ ਵੇਲੇ ਦਰਸ਼ਨ। ਸੋ ਇਸ ਪ੍ਰਕਾਰ ਉਹਨਾਂ ਤੋਂ ਫਿਰ ਕੋਈ ਛੁਪਿਆ ਹੋਇਆ ਨਹੀਂ ਹੁੰਦਾ, ਸਭਨਾਂ ਦੇ ਦਿਲਾਂ ਦੀਆਂ ਵੀ ਜਾਣ ਸਕਦੇ, ਜੇ ਫੁਰਨਾ ਕਰਨਾ ਵੀ ਕੀ ਇਹਨਾਂ ਦੇ ਦਿਲਾਂ ਚ ਸਭ ਕੁਝ ਬੁੱਝ ਸਕਦੇ ਨੇ। ਪਰ ਇੱਧਰ ਧਿਆਨ ਨਹੀਂ ਦਿੰਦੇ ਵੀ ਇਹਨਾਂ ਜੀਆਂ ਦੇ ਹਿਰਦਿਆਂ ਚ ਕੀ ਗੁਪਤ ਗੱਲਾਂ ਚੱਲ ਰਹੀਆਂ ਹਨ, ਕੀ ਭੈੜੇ ਬੁਰੇ ਫੁਰਨੇ, ਵਿਕਾਰਾਂ ਵੱਲ ਥੋੜਾ ਉਹਨਾਂ ਧਿਆਨ ਦੇਣਾ, ਰੱਬ ਜੁੜੇ ਰਹਿੰਦੇ ਨੇ। ਪਰ ਜੇ ਕਿਤੇ ਚਿੱਤ ਚ ਜਾਣ ਤਾਂ ਸਾਰੀ ਸ੍ਰਿਸ਼ਟੀ ਦੇ ਫੁਰਨੇ ਜਾਣ ਸਕਦੇ ਆ, ਸਾਰਿਆਂ ਦੇ ਕਰਮ ਜਾਣ ਸਕਦੇ ਕੀ ਕਰ ਰਹੇ ਨੇ। ਇਸ ਪ੍ਰਕਾਰ ਉਹ ਨੇਤਰ ਇੰਨੇ ਖੁੱਲ ਜਾਂਦੇ ਹਨ ਭਈ ਉਹ ਸਾਰਾ ਕੁਝ ਸ੍ਰਿਸ਼ਟੀ ਜਿੱਥੇ ਜਿੱਥੇ ਪਰਮਾਤਮਾ ਰਚੀ ਹੈ ਇਹ ਅਨੇਕਾਂ ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਉਹਨਾਂ ਨੂੰ ਦਿਖਾਈ ਦਿੰਦੀ ਹੈ। ਕਿੰਨੇ ਪ੍ਰਕਾਰ ਦੇ ਦੇਵਤੇ ਹਨ, ਕਿੰਨੇ ਕ ਦਾਨਵ ਹਨ ਰਾਕਸ਼ਸ, ਕਿੰਨੇ ਕ ਮੁਨੀ ਜਨ ਹਨ ਮੰਨਣਸ਼ੀਲ ਮਹਾਤਮਾ।
ਕੇਤੇ ਰਤਨ ਸਮੁੰਦ,
ਕਿੰਨੇ ਕ ਰਤਨਾ ਵਾਲੇ ਸਮੁੰਦਰ ਹਨ ਜਿੱਥੋਂ ਰਤਨ ਪੈਦਾ ਹੁੰਦੇ ਆ, ਕਿੰਨੇ ਕ ਸਮੁੰਦਰ ਹਨ ਕਿੰਨੀਆਂ ਕ ਧਰਤੀਆਂ ਦੇ ਉੱਪਰ, ਕਿੰਨੇ ਕ ਰਤਨ ਹਨ ਕੇਵਲ 14 ਇੰਨੀ ਅਨੇਕਾਂ ਰਤਨ ਹਨ ਪਰਮਾਤਮਾ ਰਚੇ।
ਕੇਤੀਆ ਖਾਣੀ ਕੇਤੀਆ ਬਾਣੀ,
ਚਾਰ ਖਾਣੀਆਂ ਸਾਡੇ ਸਾਹਮਣੇ ਅੰਡਰ ਜੇਰੇ ਸੇਤ ਉਤਪੁਜ, ਪਰ ਮਹਾਰਾਜ ਕਹਿੰਦੇ ਕਿੰਨੀਆਂ ਕੁ ਹੋਰ ਖਾਣੀਆਂ ਔਰ ਚਾਰ ਬਾਣੀਆਂ ਸਾਡੇ ਸਾਹਮਣੇ ਆ, ਬੈਖੜੀ ਮਧਮਾ ਪਸੰਤੀ ਤੇ ਪਰਾ ਬਾਣੀ, ਪਰ ਇਹਨੂੰ ਅੱਗੇ ਵੀ ਬਹੁਤ ਬਾਣੀਆਂ ਹਨ। ਸੋ ਬਾਣੀ ਮਤਲਬ ਬੋਲਣ ਕਰਕੇ ਜਿਹੜੀ ਆਵਾਜ਼ ਪੈਦਾ ਹੁੰਦੀ ਹੈ। ਸੋ ਇਸ ਪ੍ਰਕਾਰ ਸਾਡੇ ਸਾਹਮਣੇ ਤਾਂ ਬੈਖੜੀ ਬਾਣੀ ਨਾ ਜੋ ਅਸੀਂ ਬੋਲਦੇ ਦਾ ਹੀ ਪਤਾ, ਪਰ ਮਧਮਾ ਬਾਣੀ ਵੀ ਹੈ ਗਲੇ ਦੇ ਅੰਦਰ, ਪਸੰਤੀ ਦਿਲ ਅੰਦਰ, ਔਰ ਪਰਾ ਬਾਣੀ ਨਾਭੀ ਦੁਆਰਾ ਜਦੋਂ ਜਾਪ ਹੁੰਦਾ ਤੇ ਇਹਨੂੰ ਅੱਗੇ ਵੀ ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਸੋ ਜਿਵੇਂ ਸੰਤ ਬਾਬਾ ਈਸ਼ਰ ਸਿੰਘ ਸਾਹਿਬ ਨੇ ਇੱਕ ਵਾਰੀ ਬਚਨ ਕੀਤਾ ਸੰਗਤ ਚ ਕਥਾ ਪ੍ਰਚਾਰ ਕਰਦਿਆਂ ਕੀਰਤਨ ਕਰਦਿਆਂ, ਭਈ ਬਾਣੀ ਦਾ ਜਿਹੜੇ ਪ੍ਰੇਮੀ ਸੁਰਤ ਵਾਲੇ ਆ ਟਕਾਅ ਵਾਲੇ ਉਹਨਾਂ ਨੂੰ ਹੁਣ ਵੀ ਆਉਂਦੀ ਹੈ, ਉਤਰਦੀ ਹੈ। ਫਿਰ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਬਾਕੀ ਸੰਗਤ ਨੂੰ ਜਣਾਉਣ ਵਾਸਤੇ ਕਹਿਣ ਲੱਗੇ ਮਹਾਂਪੁਰਸ਼ੋ ਸਾਨੂੰ ਵੀ ਬਾਣੀ ਸੁਣਾਓ। ਕਹਿੰਦੇ ਆ ਜਾਓ ਭੋਰੇ ਚ ਲੈ ਗਏ ਹੇਠਾਂ, ਫਿਰ ਉਸ ਵੇਲੇ ਬਾਣੀ ਸੁਣਾਈ, ਕਹਿੰਦੇ ਆਕਾਸ਼ ਵਿੱਚੋਂ ਬਾਣੀ ਹੁਣ ਵੀ ਆ ਰਹੀ ਹੈ। ਇਸ ਪ੍ਰਕਾਰ ਜਿਹਨਾਂ ਦੀ ਅਵਸਥਾ ਹੈ ਉਹ ਸੁਣਦੇ ਆ। ਕਈ ਕਿੰਨੀਆਂ ਕੁ ਹੋਰ ਬਾਣੀਆਂ ਹਨ, ਕਿੰਨੇ ਕਿਸੇ ਪ੍ਰਕਾਰ ਤਖਤਾਂ ਦੇ ਨਰਿੰਦ ਬਾਦਸ਼ਾਹ ਹਨ, ਰਾਜੇ ਲੋਕ ਹਨ, ਨਰਾਂ ਦੇ ਅੰਦੀਸ਼ਰ, ਨਰਾਂ ਦੇ ਮਾਲਕ, ਮਨੁੱਖਾਂ ਦੇ, ਮਨੁੱਖ ਜਾਤੀ ਦੇ, ਕਿੰਨੇ ਕੁ ਪਾਤਸ਼ਾਹ ਪਿੱਛੇ ਹੋ ਚੁੱਕੇ ਹਨ, ਕਿੰਨੇ ਕੁ ਅਗਾਂਹ ਨੂੰ ਹੋਣਗੇ, ਸਾਰਾ ਗਿਆਨ ਹੋ ਜਾਂਦਾ। ਔਰ ਜਿਸ ਤਰ੍ਹਾਂ ਵਿਦਵਾਨਾਂ ਬਚਨ ਲਿਖੇ ਆ ਵੀ ਇੱਕ ਕਦਮ ਰੱਖੀਏ ਤਾਂ ਬਾਦਸ਼ਾਹ ਦੇ ਸਿਰ ਤੇ ਜਾਂਦਾ, ਦੂਜਾ ਰੱਖੀਏ ਵਜ਼ੀਰ ਦੇ ਸਿਰ ਤੇ। ਇੰਨੇ ਦੁਨੀਆਂ ਵਿੱਚ ਬਾਦਸ਼ਾਹ ਵਜ਼ੀਰ ਹੋ ਕੇ ਮਰ ਚੁੱਕੇ ਹਨ, ਇਉਂ ਸਾਰਾ ਹੀ ਗਿਆਨ ਬ੍ਰਹਮ ਗਿਆਨੀ ਨੂੰ ਹੁੰਦਾ ਵੀ ਪਿੱਛੇ ਕਿੰਨੀ ਕੁ ਦੁਨੀਆਂ ਹੋ ਚੁੱਕੀ ਹੈ, ਰਾਜੇ ਪਾਤਸ਼ਾਹ ਅਗਾਂਹ ਕਿੰਨੇ ਕੁ ਹੋਣਗੇ।
ਕੇਤੀਆ ਸੁਰਤੀ ਸੇਵਕ ਕੇਤੇ,
ਕਿੰਨੇ ਪ੍ਰਕਾਰ ਦੀਆਂ ਸੁਰਤੀਆਂ ਹਨ ਅਥਵਾ ਵੇਦਾਂ ਦੀਆਂ ਗ੍ਰੰਥਾਂ ਦੀਆਂ, ਉਹਨਾਂ ਚ ਕੀ ਕੀ ਲਿਖਿਆ ਹੋਇਆ, ਮਨੁੱਖ ਦੇ ਅੰਦਰ ਕਿੰਨੇ ਪ੍ਰਕਾਰ ਦੀ ਸੁਰਤੀ ਜਨਮ ਲੈਂਦੀ ਹੈ, ਕਿੰਨੇ ਕੁ ਸੇਵਕ ਹਨ ਪਰਮਾਤਮਾ ਦੇ।
ਨਾਨਕ ਅੰਤ ਨਾ ਅੰਤ,
ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਉਹਦੀ ਰਚੀ ਹੋਈ ਕੁਦਰਤ ਦਾ ਅੰਤ ਨਾ ਅੰਤ, ਨਾ ਪਿੱਛੇ ਕਿਸੇ ਨੇ ਅੰਤ ਅਨੰਤ ਪਾਇਆ ਸੀ ਨਾ ਅੱਗੇ ਨੂੰ। ਸੋ ਇਸ ਪ੍ਰਕਾਰ ਅੰਤ ਤੋਂ ਅਨੰਤ ਤਾਈ ਵਾਲੀ ਸ੍ਰਿਸ਼ਟੀ ਉਸ ਵਾਹਿਗੁਰੂ ਅਨੰਤ ਨੇ ਰਚੀ ਹੈ। ਪਰ ਬ੍ਰਹਮ ਗਿਆਨੀ ਨੂੰ ਇਉਂ ਸਾਰਾ ਕੁਝ ਗਿਆਨ ਪ੍ਰਾਪਤ ਹੋ ਜਾਂਦਾ ਹੈ। ਰੱਬ ਦਾ ਅੰਤ ਤਾਂ ਨਹੀਂ ਕੋਈ ਵੀ ਪਾਉਂਦਾ, ਪਰ ਬ੍ਰਹਮ ਗਿਆਨੀ ਉਹਦੇ ਵਿੱਚ ਸਮਾ ਗਿਆ, ਭੇਦ ਜੋ ਹੋ ਜਾਂਦਾ। ਇਸ ਕਰਕੇ ਜਿਵੇਂ ਅਕਾਲ ਪੁਰਖ ਨੂੰ ਆਪਣੀ ਰਚੀ ਹੋਈ ਸਾਰੀ ਸ੍ਰਿਸ਼ਟੀ ਦਾ ਗਿਆਨ ਹੈ, ਇਉਂ ਬ੍ਰਹਮ ਗਿਆਨੀ ਨੂੰ ਸਾਰਾ ਗਿਆਨ ਹੁੰਦਾ। ਇਹ ਸਤਿਗੁਰੂ ਮਹਾਰਾਜ ਨੇ ਗਿਆਨ ਖੰਡੇ ਦੀ ਤੇ ਪਹਿਲੀ ਪੌੜੀ ਚ ਧਰਮ ਖੰਡ ਦੀ ਅਵਸਥਾ ਦਾ ਬਿਆਨ ਜ਼ਿਕਰ ਕੀਤਾ ਹੈ। ਦਾਸ ਪਾਸੋਂ ਹੋਈਆਂ ਗਲਤੀਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀਆਂ।
ਕੇਤਿਆ ਖਾਣੀ ਕੇਤਿਆ ਬਾਣੀ
ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।